ਕਿਸੇ ਦਾ ਜੋ ਬੁਰਾ ਤੱਕੇ ਉਸ ਦਾ ਨਾ ਭਲਾ ਹੋਵੇ। ਪੜ੍ਹ ਲਓ ਸ਼ਬਦ ਗੁਰੂ ਨਾਨਕ ਜੀ ਦੀ ਬਾਣੀ ਦੇ, ਕਲੇ ਜਿੱਥੇ ਵਸਦੀ ਹੈ ਬਰਕਤ ਉਥੋਂ ਨਸਦੀ ਹੈ। ਕੜੇ ਤੋਂ ਖਤਮ ਹੁੰਦੇ ਕਤਰੇ ਜੋ ਪਾਣੀ ਦੇ, ਕਰਕੇ ਪਿਆਰ ਇਸ ਪਾਗ ਰੱਖੇ ਸਾਰਿਆਂ ਦਾ, ਚੰਗੇ ਜੇ ਖਿਆਲ ਹੋਣ ਕਰਦੀ ਸਵਾਣੀ ਦੇ। ਕਰਨ ਕਮਾਈ ਭਾਵੇਂ ਤਾਣ ਲਾ ਕਪੂਰ ਸਿੰਘਾ, ਵਸਦੇ ਨੀ ਘਰ ਕਦੇ ਕਮਲਿਆਂ ਦੀ ਢਾਣੀ ਦੇ।
ਸਭ ਤੋਂ ਪਹਿਲਾਂ ਸਿੱਖੀ ਦਾ ਅਸੂਲ ਅਪਣਾਉਂਦੇ ਹੋਏ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ। ਬਹੁਤ ਸਾਰੇ ਮਿੱਤਰਾਂ ਦੀ ਸਿਫਾਰਿਸ਼ ਸੀ ਕਿ ਬੰਦੀ ਛੋੜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇਤਿਹਾਸ। ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਕਿਵੇਂ ਲਿਆ, ਚੰਡਾਲ ਚਲ ਚੰਦੂ ਨੂੰ ਨੱਕ ਵਿਚ ਨੱਥ ਪਾ ਕੇ ਲਾਹੌਰ ਤੇ ਦਿੱਲੀ ਦੇ ਬਾਜ਼ਾਰਾਂ ਵਿਚ ਕਿਵੇਂ ਫੇਰਿਆ, ਇਹ ਪ੍ਰਸੰਗ ਛੇਤੀ ਤੋਂ ਛੇਤੀ ਸੰਗਤਾਂ ਤੱਕ ਪਹੁੰਚਾਇਆ ਜਾਏ। ਸੋ ਅਰਜ ਕਰਦਾ ਹਾਂ ਇਹ ਇਤਿਹਾਸ ਹਾਜ਼ਰ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿਚ ਕਾਫੀ ਜੋਸ਼ ਪਾਇਆ ਜਾਂਦਾ ਸੀ ਕਿ ਨਿਰਦੋਸ਼ ਆਤਮਾ 33 ਤਵੀ ਤੇ ਕਿਉਂ ਬਿਠਾਈ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰ ਰਹੇ ਸਨ ਜਦ ਦਿੱਲੀ ਤੋਂ ਦਿੱਲੀ ਸਰਕਾਰ ਦਾ ਭੇਜਿਆ ਹੋਇਆ ਵਜ਼ੀਰ ਖਾਨ ਸਰਕਾਰ ਦੇ ਹੁਕਮ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿਚ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਇਆ। ਇਹਨੇ ਗਲ ਵਿਚ ਪੱਲਾ ਪਾ ਕੇ ਸਿਰ ਝੁਕਾ ਕੇ ਕਿਹਾ, ਸਤਿਗੁਰੂ ਜੀ ਤੁਹਾਨੂੰ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਯਾਦ ਕਰਦਾ ਹੈ, ਉਹ ਤੁਹਾਡੇ ਨਾਲ ਮੇਲ ਮਿਲਾਪ ਵਧਾਉਣਾ ਚਾਹੁੰਦਾ ਹੈ। ਸੰਗਤਾਂ ਵਿਚ ਵਿਚਾਰ ਚੱਲੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੇਰਾ ਖਿਆਲ ਹੈ ਕਿ ਮਾਤਾ ਜੀ ਨੂੰ ਪੁੱਛਿਆ ਜਾਏ। ਜਦ ਮਾਤਾ ਗੰਗਾ ਜੀ ਨੂੰ ਪੁੱਛਿਆ ਗਿਆ, ਉਹਨਾਂ ਆਖਿਆ ਸਾਡਾ ਖਿਆਲ ਹੈ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਪੁੱਛੋ, ਉਹ ਧਰਮ ਤੋਂ ਚੰਗੀ ਤਰ੍ਹਾਂ ਜਾਣੂ ਨੇ, ਕੀ ਆਖਦਾ ਹੈ ਧਰਮ ਔਰ ਕਿਵੇਂ ਸਾਨੂੰ ਚੱਲਣਾ ਚਾਹੀਦਾ। ਬਾਬਾ ਬੁੱਢਾ ਸਾਹਿਬ ਨੇ ਵਿਚਾਰ ਕਰਕੇ ਫੈਸਲਾ ਦਿੱਤਾ ਕਿ ਮੇਰਾ ਖਿਆਲ ਹੈ ਕਿ ਰਾਜਨੀਤੀ ਦੇ ਮਾਹਿਰ ਬਹਾਦਰ ਬਾਬਾ ਬਿਧੀ ਚੰਦ ਨੂੰ ਪੁੱਛਣਾ ਚਾਹੀਦਾ। ਜਦ ਬਹਾਦਰ ਬਿਧੀ ਚੰਦ ਨੂੰ ਪੁੱਛਿਆ ਗਿਆ, ਉਹਨੇ ਬੜੇ ਮਾਣ ਨਾਲ ਕਿਹਾ, ਮੇਰਾ ਖਿਆਲ ਹੈ ਕਿ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਜਾਣਾ ਚਾਹੀਦਾ ਤਾਂ ਕਿ ਵੈਰੀ ਦੀ ਨੀਤੀ ਦਾ ਵੀ ਪਤਾ ਲੱਗ ਜਾਏ ਅਤੇ ਸਰਕਾਰ ਦੀ ਨੀਤੀ ਦਾ ਵੀ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੁਝ ਸੇਵਕਾਂ ਸਮੇਤ ਦਿੱਲੀ ਪਹੁੰਚ ਗਏ। ਬਾਦਸ਼ਾਹ ਜਹਾਂਗੀਰ ਨਾਲ ਮੁਲਾਕਾਤ ਹੋਈ, ਬਹੁਤ ਸਾਰੀਆਂ ਗੱਲਾਂ ਦੁਨਿਆਵੀ ਹੋਈਆਂ, ਸਰਕਾਰ ਦੇ ਮੁਤਲਕ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ। ਜਦ ਦਿਨ ਦੀ ਸਮਾਪਤੀ ਹੋਣ ਲੱਗੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਝੁਕਾ ਕੇ ਮਕਾਰੀ ਜਹਾਂਗੀਰ ਪਾਤਸ਼ਾਹ ਨੇ ਕਿਹਾ, ਮਹਾਰਾਜ ਮੇਰਾ ਦਿਲ ਚਾਹੁੰਦਾ ਹੈ ਕਿ ਸਵੇਰੇ ਮੇਰੇ ਨਾਲ ਸ਼ਿਕਾਰ ਚੜੋ। ਸਤਿਗੁਰੂ ਮੰਨ ਗਏ। ਦੂਸਰਾ ਦਿਨ ਚੜਿਆ, ਦੋਨੋਂ ਸਰਕਾਰਾਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਸਮੇਤ ਸ਼ਿਕਾਰ ਨੂੰ ਚੜੇ। ਪਹਾੜ ਗਾਈ ਦੀ ਪਹਾੜੀ ਉੱਤੇ ਖਲੋਤੇ ਸਨ ਸਤਿਗੁਰੂ, ਚੰਦੂ ਦੀਵਾਨ, ਜਹਾਂਗੀਰ ਪਾਤਸ਼ਾਹ, ਹੋਰ ਵੀ ਬਹੁਤ ਸਾਰੇ ਅਹਿਲਕਾਰ ਨਾਲ ਸਨ। ਜਦ ਸਾਹਮਣਿਓ ਇੱਕ ਬਗੀਚੇ ਵਿਚੋਂ, ਇੱਕ ਜੰਗਲ ਵਿਚੋਂ ਜੰਗਲ ਦਾ ਸ਼ੇਰ ਨਿਕਲਿਆ, ਜਦੋਂ ਸ਼ੇਰ ਨੂੰ ਵੇਖਿਆ ਜਹਾਂਗੀਰ ਨੇ, ਇਹਦੇ ਪਾਪ ਕੰਬ ਗਏ। ਚਲਾਕ ਚੰਦੂ ਜਹਾਂਗੀਰ ਦੇ ਕੋਲ ਪਹੁੰਚਾ, ਇਹਨੇ ਆਖਿਆ ਹੁਣ ਨੀਤੀ ਵਰਤਣੀ ਚਾਹੀਦੀ ਹੈ। ਜਹਾਂਗੀਰ ਨੂੰ ਕਹਿੰਦਾ, ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਕਹੋ ਉਹ ਸ਼ੇਰ ਦਾ ਸ਼ਿਕਾਰ ਕਰਨ ਤਾਂ ਸਾਡੀ ਜਾਨ ਬਚ ਸਕਦੀ ਹੈ। ਹਿੰਦੁਸਤਾਨ ਦਾ ਬਾਦਸ਼ਾਹ ਦਿੱਲੀ ਤਖ਼ਤ ਦਾ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਿਵੇਂ ਕਹਿ ਰਿਹਾ, ਮੇਰੇ ਸਾਥੀ ਪੇਸ਼ ਕਰ ਰਹੇ ਨੇ, ਪਿਆਰ ਸਤਿਕਾਰ ਨਾਲ ਸੁਣੋ, ਇੰਜ ਬਿਆਨ ਕੀਤਾ ਜਾ ਰਿਹਾ।
ਕੀਤਿਆਂ ਬਿਨ ਕਰਤੂ ਤੋਂ ਕੋਈ ਨੀ ਮੰਨਦਾ ਬਾਤ, ਵਰਦੀ ਵੇਖੀ ਕਿਸੇ ਨੀ ਬਿਨ ਬਾਦਲ ਬਰਸਾਤ। ਜਹਾਂਗੀਰ ਜੰਗਿਆ ਸ਼ਿਕਾਰ, ਇੱਕ ਸ਼ੇਰ ਦਿਸੇ ਭੁਵਮਾਰ, ਤੱਕ ਮੌਤ ਕੰਬੀ ਸਰਕਾਰ, ਜਦ ਮੁਖ ਚੋਂ ਬਚਨ ਉਚਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਕੋਈ ਬੱਬਰ ਸ਼ੇਰ ਨੂੰ ਮਾਰੇ ਜੇ ਜੀ ਬਲ ਤਾਰੇ
ਅੱਖ ਲਾਲ ਸ਼ੇਰ ਪੈ ਕੂਰੇ ਸੀਜਣ ਤਾਂ ਸ਼ੇਰ ਦੇ ਮੂਰੇ ਜਹਾਂਗੀਰ ਸਣੇ ਸਤ ਪੂਰੇ ਮੂੰਹ ਮੰਗੀਆਂ ਮਰਾਦਾ ਪਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ
ਸਭਨਾ ਦਾ ਧੜਕੇ ਗੱਲ ਕਹਿਣ ਅੱਲਾਹੂ ਪੜਕੇ ਆਈ ਫੌਜ ਵਿਰੋਧੀ ਚੜਕੇ ਜਿੰਦ ਮੌਤ ਦੇ ਹੋਣ ਨਤਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਕੀ ਅੱਲਾ ਕਰੋਤੀ ਹੋਈ ਪੈੜੀ ਵਗਿਆ ਕੋਈ ਜਿੰਦ ਪਲ ਵਿੱਚ ਜਾਪੇ ਮੋਈ ਕੋਈ ਖੌਫ ਖੁਦਾ ਦਾ ਖਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ
ਨਾਨਕ ਯਾਰਾ ਪੀਰ ਜਿਹਦੇ ਸੇਵਕ ਕੀ ਰਹੀਰ ਮੇਰਾ ਮਨ ਨਹੀਂ ਬਣਦਾ ਤੀਰ ਪਈ ਬਿਵਤਾ ਸਿਰ ਤੋਂ ਟਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਮੈਨੂੰ ਦਿਸਦੇ ਵਿਗੜੇ ਤੋਰ ਖੁਸ ਜਾਣਾ ਤਖਤ ਲਾਹੌਰ ਜਿਨ ਟੁੱਟਈ ਮਈ ਮਾਣੇ ਦੌਰ ਕੋਈ ਕਿਲਾ ਮੌਤ ਦਾ ਟਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ
ਰਹਿ ਜੂ ਯਾਦ ਨਿਸ਼ਾਨੀ ਕੋਈ ਮਾਰ ਨਾ ਸੁਖ ਵਿੱਚ ਪਾਨੀ ਨਹੀਂ ਭੁੱਲਣੀ ਐਸ਼ ਕਹਾਨੀ ਲਖ ਤਲਬਾ ਮਹਿਲ ਮਨਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਸੀਵੇ ਦਾ ਚੰਦੂ ਚੰਡਾਲ ਕਹੇ ਅੱਜ ਸਭਨਾ ਦਾ ਕਾਲ ਭੁੱਲ ਗਈ ਜ਼ਿੰਦਗੀ ਦੀ ਚਾਲ ਕਹੇ ਸ਼ਾਹ ਗੁਰਾਂ ਨੂੰ ਡਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ
ਵੀਰ ਗੁਰਾਂ ਨੂੰ ਆਖੇ ਤੁਸੀਂ ਦੇਸ਼ ਧਰਮ ਦੇ ਰਾਖੇ ਮੈਨੂੰ ਗੱਲ ਇਹ ਸਹਿਬਾ ਭਾਖੇ ਹੁਣ ਚੱਲਣੇ ਨਹੀਂ ਕੋਈ ਚਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ
ਚੰਦੂ ਗੁਰਾਂ ਨੂੰ ਕਹੀਏ ਪਹਿਲਾਂ ਮੌਕਾ ਗੁਰਾਂ ਨੂੰ ਦਈਏ ਫਿਰ ਆਪਾਂ ਸ਼ੇਰ ਨੂੰ ਪਈਏ ਗੱਲ ਤਾਂ ਇਹ ਸੂਤਰ ਆਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮੁਕਾਵੇ ਜੀ ਬਲ ਤਾਰੇ
ਕਹੇ ਹੱਥ ਜੋੜ ਹੁਣ ਮੌਤ ਨੀ ਕਰਨਾ ਛੋੜ ਦੇ ਨਵਾਂ ਜਨਮ ਕੋਈ ਮੋੜ ਜਿੰਦ ਮੌਤ ਕਰਨ ਬਟਵਾਰੇ ਜੀ ਮੈਂ ਦੌਲਤ ਦਾ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰ
ਹਰਗੋਬਿੰਦ ਪਾਤਸ਼ਾਹ ਮਹਾਰਾਜ ਮੁਸਕਰਾਏ ਖਿੜੇ ਮੱਥੇ ਸਤਿਗੁਰ ਆਖਿਆ ਹਿੰਦੁਸਤਾਨ ਦੇ ਬਾਦਸ਼ਾਹ ਕੋਈ ਫਿਕਰ ਨਾ ਕਰ ਇਹ ਤਾਂ ਸਾਡਾ ਰੋਜ਼ ਦਾ ਕਰਤਵ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੇ ਸੱਜੇ ਹੱਥ ਵਿਚ ਤਲਵਾਰ ਫੜੀ ਹੈ ਖੱਬੇ ਹੱਥ ਵਿਚ ਢਾਲ ਫੜੀ ਹੈ ਸ਼ੇਰ ਦੇ ਸਾਹਮਣੇ ਜਾ ਕੇ ਸ਼ੇਰ ਨੂੰ ਵੰਗਾਰਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਾਂ ਸ਼ੇਰ ਦੇ ਮੁਕਾਬਲੇ ਤੇ ਪਹੁੰਚੇ ਨੇ ਤੇ ਬਹਾਦਰ ਬਿਧੀ ਚੰਦ ਆਪਣਾ ਨੇਜਾ ਲੈ ਕੇ ਛੇਵੇਂ ਪਾਤਸ਼ਾਹ ਵੱਲੇ ਤੁਰੇ ਨੇ ਇਸ ਲਈ ਕਿ ਜੇ ਛੇਵੇਂ ਪਾਤਸ਼ਾਹ ਵੱਲੋਂ ਹਟ ਕੇ ਸ਼ੇਰ ਇਸ ਮਾਤਾ ਦੇ ਮਾਲ ਵੱਲੇ ਆਇਆ ਤੇ ਇਹਨਾਂ ਦੀ ਜਾਨ ਬਚਾਉਣ ਲਈ ਕੁਝ ਮੈਂ ਵੀ ਕਰ ਸਕਾਂਗਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਦ ਸ਼ੇਰ ਨੂੰ ਵੰਗਾਰਿਆ ਸ਼ੇਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਹਮਲਾ ਕੀਤਾ ਸਤਿਗੁਰਾਂ ਇੱਕ ਗੋਡਾ ਜ਼ਮੀਨ ਤੇ ਲਾ ਕੇ ਸੱਜੇ ਹੱਥ ਨਾਲ ਤਲਵਾਰ ਮਾਰ ਕੇ ਸ਼ੇਰ ਦੇ ਲੱਕ ਵਿਚ ਵਾਰ ਕੀਤਾ ਦੋ ਟੋਟੇ ਕਰਕੇ ਸ਼ੇਰ ਦੇ ਧਰਤੀ ਤੇ ਸੁੱਟ ਦਿੱਤਾ ਯਾਦ ਰਹੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮਹਾਬਲੀ ਹੋਏ ਨੇ ਹੋਰ ਕਿਸੇ ਜਵਾਨ ਨੇ ਇੱਕ ਤਲਵਾਰ ਨਾਲ ਸ਼ੇਰ ਦੇ ਦੋ ਟੋਟੇ ਨਹੀਂ ਕਰਕੇ ਵਿਖਾਏ ਇਹ ਮਾਣ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਪ੍ਰਾਪਤ ਹੈ ਜਦੋਂ ਸ਼ੇਰ ਤੜਫ ਰਿਹਾ ਸੀ ਜ਼ਮੀਨ ਤੇ ਜਹਾਂਗੀਰ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਗੋਡੀ ਹੱਥ ਲਾ ਕੇ ਕਹਿ ਰਿਹਾ ਸੀ ਮਹਾਰਾਜ ਅਸਾਂ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ 2 ਲੱਖ ਰੁਪਇਆ ਜੁਰਮਾਨਾ ਕੀਤਾ ਸੀ ਕਿ ਉਹਨੇ ਖੁਸਰੋ ਨੂੰ ਪਨਾਹ ਕਿਉਂ ਦਿੱਤੀ ਹੈ ਮੈਂ ਬੇਨਤੀ ਕਰਦਾ ਹਾਂ ਉਹ ਸਰਕਾਰ ਦੇ ਕਾਗਜ਼ਾਂ ਵਿੱਚੋਂ ਅੱਜ ਤੋਂ ਹਿਸਾਬ ਕਿਤਾਬ ਮੁਕਾ ਦਿੱਤਾ ਜਾਏਗਾ ਉਹ 2 ਲੱਖ ਰੁਪਇਆ ਅਸੀਂ ਇਸ ਲਈ ਮਾਫ਼ ਕਰਦੇ ਹਾਂ ਕਿ ਤੁਸੀਂ ਸਾਡੀ ਜਾਨ ਸ਼ੇਰ ਕੋਲੋਂ ਬਚਾਈ ਹੈ ਸਤਿਗੁਰੂ ਕਹਿੰਦੇ ਬਾਦਸ਼ਾਹ ਸਰਕਾਰ ਆਪਣੀ ਚਾਲੇ ਤੁਰੀ ਚੱਲੇ ਸਿੱਖੀ ਆਪਣੀ ਚਾਲੇ ਤੁਰੀ ਚੱਲੇਗੀ ਅਮਲਾਂ ਤੇ ਜਾ ਕੇ ਨਿਬੇੜੇ ਹੋ ਜਾਣਗੇ ਗੱਲ ਮੁੱਕ ਜਾਏਗੀ ਮਹਾਰਾਜ ਆਸਣ ਤੇ ਆ ਬੈਠੇ ਮਜਨੂ ਦੇ ਚੱਲੇ ਤੇ ਸਤਿਗੁਰਾਂ ਦਾ ਡੇਰਾ ਸੀ। ਮਹਾਰਾਜ ਇੱਥੇ ਅਟ ਕੇ ਜਹਾਂਗੀਰ ਪਾਤਸ਼ਾਹ ਆਪਣਿਆਂ ਮਹਿਲਾਂ ਚ ਟਿਕਿਆ, ਪਰ ਰਾਤ ਉਹ ਸ਼ੇਰ ਸੁਪਨੇ ਵਿਚ ਜਹਾਂਗੀਰ ਪਾਤਸ਼ਾਹ ਦੇ ਸੁਪਨੇ ਚ ਆਇਆ। ਸਵੇਰ ਨੂੰ ਜਹਾਂਗੀਰ ਪਾਤਸ਼ਾਹ ਨੂੰ ਬੁਖਾਰ ਹੋ ਗਿਆ। ਚੰਦੂ ਦੀਵਾਨ ਜਹਾਂਗੀਰ ਪਾਤਸ਼ਾਹ ਦੀ ਖਬਰ ਲੈਣ ਵਾਸਤੇ ਗਿਆ। ਜਹਾਂਗੀਰ ਪਾਤਸ਼ਾਹ ਨੇ ਆਖਿਆ, ਦੀਵਾਨ ਸਾਹਿਬ ਮੈਨੂੰ ਬੁਖਾਰ ਬੜਾ ਸਖਤ ਹੈ। ਪਾਤਸ਼ਾਹ ਦੀ ਗੱਲ ਸੁਣ ਕੇ ਚੰਦੂ ਦੀਵਾਨ ਕਹਿੰਦਾ, ਜੋਤਸ਼ੀ ਨੂੰ ਸੱਦਦੇ ਆ, ਉਹਨੂੰ ਪੁੱਛਦੇ ਆ ਕਿ ਕੀ ਗ੍ਰਹਿ ਚੱਲ ਰਿਹਾ ਔਰ ਇਹ ਤੁਹਾਡੀ ਤਕਲੀਫ ਕਿਵੇਂ ਹਟੇਗੀ। ਜਹਾਂਗੀਰ ਪਾਤਸ਼ਾਹ ਇਸ ਗੱਲ ਨੂੰ ਮੰਨ ਗਿਆ। ਹੁਣ ਕਈ ਲੋਕ ਸਵਾਲ ਕਰਦੇ ਨੇ ਕਿ ਜਹਾਂਗੀਰ ਪਾਤਸ਼ਾਹ ਜੋਤਿਸ਼ ਨੂੰ ਮੰਨਦਾ ਸੀ? ਜਵਾਬ ਮਿਲੇਗਾ ਕਿ ਜਹਾਂਗੀਰ ਪਾਤਸ਼ਾਹ ਜੋਤਿਸ਼ ਨੂੰ ਮੰਨਦਾ ਸੀ, ਕਿਉਂਕਿ ਜਹਾਂਗੀਰ ਪਾਤਸ਼ਾਹ ਇੱਕ ਹਿੰਦੂ ਰਾਣੀ ਦੇ ਪੇਟੋਂ ਪੈਦਾ ਹੋਇਆ। ਚੰਦੂ ਦੀਵਾਨ ਗਿਆ, ਇਹਨੇ ਜੋਤਿਸ਼ੀ ਨੂੰ ਸੱਦ ਕੇ ਲਿਆਂਦਾ। ਜਦੋਂ ਰਾਜ ਦਰਬਾਰ ਵਿਚ ਜੋਤਿਸ਼ੀ ਆਇਆ, ਜਹਾਂਗੀਰ ਪਾਤਸ਼ਾਹ ਇਹਨੂੰ ਕਹਿੰਦਾ, ਜੋਤਿਸ਼ੀ ਸਾਹਿਬ ਜਰਾ ਨਿਗਾਹ ਮਾਰ ਕੇ ਵੇਖੋ, ਟੇਵਾ ਲਾ ਕੇ ਵੇਖੋ, ਇਹ ਮੈਨੂੰ ਬਿਮਾਰੀ ਕਿਵੇਂ ਲੱਗੀ ਹੈ ਔਰ ਕਿਵੇਂ ਹਟੇਗੀ, ਇਹਦਾ ਕੀ ਉਪਾਅ ਕੀਤਾ ਜਾਏ। ਜਹਾਂਗੀਰ ਪਾਤਸ਼ਾਹ ਦੇ ਸਾਹਮਣੇ ਖਲੋਤਾ ਹੋਇਆ ਜੋਤਿਸ਼ੀ ਔਰ ਜਹਾਂਗੀਰ ਪਾਤਸ਼ਾਹ ਜੋਤਿਸ਼ੀ ਨੂੰ ਜੋ ਕੁਝ ਕਹਿੰਦਾ ਹੈ, ਮੇਰੇ ਸਾਥੀ ਸਰਦਾਰਾ ਸਿੰਘ ਸ਼ੌਂਕੀ, ਸਤਨਾਮ ਸਿੰਘ ਲੱਦੇ ਮੁੰਡਿਆ ਤੇ ਜੋਗੀ ਕਵੀਸ਼ਰ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਧਰਮਸ਼ਾਲ ਦੇ ਅੰਦਰ ਵੀ ਹੁੰਦੇ ਲੱਖ ਵਕਾਰ, ਕਈ ਦੇਵੀ ਦੇ ਭਗਤ ਵੀ ਲੱਭਦੇ ਫਿਰਨ ਸ਼ਿਕਾਰ। ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪੰਡਿਤ ਪਹੁੰਚਾ ਸ਼ਿਵ ਸ਼ੰਕਰ ਮਨ ਪੜ ਕੇ। ਉਹ ਸੁਣਦਾ ਸੀ ਪੰਡਿਤ ਜੋ ਕਰਦਾ ਹਰ ਦਮ ਆਗਿਆਕਾਰੀ, ਦਸ ਨਜੂਮੀ ਜੋ ਦਿਸ ਲਾਗੇ ਕਿਵੇਂ ਹਟੂ ਬਿਮਾਰੀ।
ਜਹਾਂਗੀਰ ਕੋਲ ਪੰਡਿਤ ਪਹੁੰਚਾ ਸ਼ਿਵ ਸ਼ੰਕਰ ਮਨ ਪੜ ਕੇ, ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ।
ਉਹ ਸੁਣਦਾ ਸੀ ਪੰਡਿਤ ਜੋ ਕਰਦਾ ਹਰ ਦਮ ਤਾਬਾਦਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਚੰਗਾ ਖਾਵਾਂ ਚੰਗਾ ਪੀਵਾਂ ਕਿਉਂ ਅਲਾਮਤ ਲੱਗੀ, ਹੱਸਦੇ ਫੁੱਲ ਕਮਲਾ ਗਏ ਛੇਤੀ ਹਵਾ ਜਰੀਲੀ ਵੱਗੀ।
ਉਹ ਗਮੀਆਂ ਨਾਲਾ ਵਗਿਆ ਚੱਕੜਾ ਡੋਲੇ ਮਾਰੇ ਤਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਕਾਫੀ ਚਿਰ ਤੋਂ ਲੈ ਕੇ ਸਾਡਾ ਖਾਣਾ ਪੀਣਾ ਸਾਦਾ, ਅੱਗੇ ਤੋਂ ਥੋੜਾ ਹੈ ਅੱਜ ਮੈਂ ਗੋਸ਼ਟ ਕੀਮਾ ਖਾਦਾ।
ਨਾਗਾ ਨਾ ਮੁਰਗੇ ਵਿਚ ਪਾਵਾਂ ਸੇਧ ਕੁੰਗਲੀ ਹਮਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਮਨੋ ਮੈਂ ਸੋਚ ਨਹੀਂ ਕਰਦਾ ਗਮ ਨਹੀਂ ਆਉਂਦਾ ਨੇੜੇ, ਜਦ ਤੱਕ ਹੀਰ ਦਾ ਦਿਲ ਨਹੀਂ ਰਾਜੀ ਕਿਵੇਂ ਵਸਣਗੇ ਖੇੜੇ।
ਉਹ ਜਾ ਮਰਦਾਨਾ ਜਲ ਨਹੀਂ ਮਿਲਣਾ ਆਖੇ ਵਾਲੀ ਖੁਦਾਈ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਨਹੀਂ ਉਹ ਜਿਹੜੀਆਂ ਗੱਲਾਂ ਚੰਦੂ ਮੈਨੂੰ ਆਂਦਾ, ਖਬਰੇ ਸ਼ਿਵਾ ਸਤਗੁਰ ਮੈਨੂੰ ਰੋਬ ਵਿਖਾਉਣਾ ਚਾਹੁੰਦਾ।
ਉਹ ਮੀਰੀ ਪੀਰੀ ਪੈਨੀ ਜਿਸਨੇ ਬਣੇ ਤਪਸਵੀ ਭਾਰੀ, ਦਸ ਨਜੂਮੀ ਜੋ ਦਿਸ ਲਾਗੇ ਕਿਵੇਂ ਹਟੂ ਬਿਮਾਰੀ।
ਸਾਈ ਦਾ ਅੰਗ ਅੰਗ ਚੋ ਨਿਕਲ ਰਹੀਆਂ ਨੇ ਦਰਦਾਂ, ਸੀਨਾ ਪਾੜੀ ਜਾ ਰਹੀਆਂ ਨੇ ਦੁੱਖਾਂ ਵਾਲੀਆਂ ਕਰਦਾ।
ਉਹ ਨਾਲਾ ਕੱਢਦੀ ਜਾਂਦੀ ਜਾਪੇ ਦੁੱਖਾਂ ਵਾਲੀ ਦਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਸੱਚੇ ਜੇ ਤੂੰ ਟੇਵੇ ਲਾਵੇਂ ਜੀਆਂ ਅਨਾ ਨਾਮ ਹਜ਼ਾਰਾਂ, ਉਹ ਬੰਦੇ ਤਰ ਜਾਂਦੇ ਨੇ ਜੋ ਖੁਸ਼ ਰੱਖਣ ਸਰਕਾਰਾਂ।
ਉਹ ਕੋਲੂ ਪਾ ਕੇ ਪੀੜ ਦਿਆਂਗਾ ਜੇ ਤੂੰ ਕਰੀਮ ਕਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਦਿਸ਼ਾਂ ਦੇ ਵਹਿਣ ਨਜੂਮੀਆਂ ਤੇਲ ਹੜਾਂ ਤੋਂ ਚੱਲਦੇ, ਹੰਸ ਸਦਾ ਚੁਗਦੇ ਨੇ ਮੋਤੀ ਸ਼ੇਰ ਮਾਸ ਖਾ ਪੜਦੇ।
ਉਹ ਮਾਂ ਬਣੀ ਜਿਨ੍ਹਾਂ ਦੀ ਦਾਸੀ ਜਾਂਦੇ ਸਾਚਨ ਤਾਰੀ, ਦਸ ਨਜੂਮੀ ਜੋ ਦਿਸ਼ ਲਾਗੇ ਕਿਵੇਂ ਹਟੂ ਬਿਮਾਰੀ।
ਪਚਾ ਦੀ ਸੱਚਮੁੱਚ ਦੱਸਦੇ ਲੈ ਸਰਕਾਰੀ ਚਿੱਠੀਆਂ, ਦੁਨੀਆਂ ਦੇ ਵਿੱਚ ਪੂਜਿਆ ਜਾਵੇ ਖੁਸ਼ੀਆਂ ਲੈਣ ਡਿੱਠੀਆਂ
ਗੁਰਮੁਖ ਸਾ ਜੋਗੀ ਨੂੰ ਦੱਸ ਦੇ ਕਰਕੇ ਬਰਖਰਦਾਰੀ ਦੱਸਣ ਜੂਮੀ ਜੋਤ ਛਲਾ ਗਏ ਕਿਵੇਂ ਹਟੂ ਬਿਮਾਰੀ
ਇਹਦੀ ਸੁਣ ਕੇ ਚੰਦੂ ਦੀਵਾਨ ਬੋਲਣ ਨਾ ਰਹਿ ਸਕਿਆ ਕਹਿੰਦਾ ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦੀ ਜ਼ਿੰਦਗੀ ਨੂੰ ਖਤਰਾ ਹੋਵੇ ਤੇ ਜੋਤਿਸ਼ ਏਡੀ ਛੇਤੀ ਨਹੀਂ ਲੱਗ ਸਕਦਾ ਮੇਰੀ ਰਾਏ ਹੈ ਕਿ ਜੋਤਿਸ਼ੀ ਸਾਹਿਬ ਨੂੰ ਘੱਟ ਤੋਂ ਘੱਟ ਸੋਚਣ ਵਾਸਤੇ ਅੱਠ ਪਹਿਰ ਮਿਲਣੇ ਚਾਹੀਦੇ ਨੇ ਜਾਨੀ ਕੱਲ ਇਸ ਵੇਲੇ ਇਹ ਆ ਕੇ ਭਰੀ ਹੋਈ ਸਭਾ ਚ ਤੁਹਾਡੀ ਜ਼ਿੰਦਗੀ ਬਾਰੇ ਜੋਤਿਸ਼ ਲਾ ਕੇ ਦੱਸੇ ਇਹਦਾ ਮਤਲਬ ਕੋਈ ਹੋਰ ਸੀ ਇਹ ਅਗਲਿਆਂ ਸਫ਼ਿਆਂ ਤੇ ਪਤਾ ਲੱਗ ਸਕੇਗਾ ਮੰਨ ਗਿਆ ਇਸ ਗੱਲ ਨੂੰ ਬਾਦਸ਼ਾਹ ਜਹਾਂਗੀਰ ਜੋਤਿਸ਼ੀ ਆਪਣੇ ਮਹਿਲਾਂ ਚਲਿਆ ਗਿਆ ਚੰਦੂ ਦੀਵਾਨ ਸ਼ਾਮ ਨੂੰ ਜੋਤਿਸ਼ੀ ਦੇ ਮਹਿਲਾਂ ਚ ਪਹੁੰਚਿਆ 500 ਰੁਪਏ ਦੀ ਥੈਲੀ ਜੋਤਿਸ਼ੀ ਦੀ ਭੇਟ ਕਰਕੇ ਜਿੰਨਾ ਬੰਦਾ ਗਰੀਬ ਹੁੰਦਾ ਜਾਂਦਾ ਉਹਨਾਂ ਉਸ ਨੂੰ ਵਹਿਮ ਵੱਧਦਾ ਜਾਂਦਾ ਹਿੰਦੁਸਤਾਨ ਵਿਚ ਆਮ ਜੋਤਿਸ਼ ਉਤੇ ਤਵੱਕੋ ਰੱਖਣ ਦੀ ਬਹੁਤਿਆਂ ਨੂੰ ਆਦਤ ਹੈ ਖਾਸ ਕਰਕੇ ਬੀਬੀਆਂ ਜਦੋਂ ਜੋਤਿਸ਼ੀ ਆਉਂਦਾ ਉਹਨੂੰ ਵਿਹੜੇ ਚ ਬਿਠਾ ਲੈਂਦੀਆਂ ਤੇ ਫਿਰ ਪੁੱਛਣਾ ਸ਼ੁਰੂ ਕਰ ਦਿੰਦੀਆਂ ਜੋਤਿਸ਼ੀ ਬਾਬਾ ਦੱਸ ਮੇਰੇ ਸਤਨਾਮ ਦਾ ਸ਼ੁਹਾਰਾ ਕਦੋਂ ਪਊਗਾ ਕਦੋਂ ਆਉਣਗੇ ਕਾਕੇ ਨੂੰ ਵੇਖਣ ਵਾਲੇ ਫਿਰ ਜੋਤਿਸ਼ੀ ਪੁੱਠੀ ਜੀ ਪੱਗ ਬੰਨ ਕੇ ਬਹਿ ਜਾਂਦਾ ਖੱਡੀ ਖੱਡਾ ਜਾ ਕੱਢ ਲੈਂਦਾ ਕਹਿੰਦਾ ਬੀਬੀ ਤੂੰ ਤੇ ਬੜੀ ਕਰਮਾ ਵਾਲੀ ਆ ਤੂੰ ਤੇ ਬੜੇ ਵੱਡੇ ਘਰ ਦੀ ਆ ਪਰ ਤੇਰਾ ਵਾਹ ਨੀ ਚੰਗੇ ਬੰਦਿਆਂ ਨਾਲ ਪਿਆ ਇਹ ਆਦਮੀ ਏਡੇ ਚੰਗੇ ਨੀ ਬੀਬੀ ਤੂੰ ਜਿਹਦਾ ਭਲਾ ਕਰਦੀ ਆ ਉਹੀ ਤੁਹਾਡਾ ਬੁਰਾ ਕਰਦਾ ਬਸ ਬੀਬੀਆਂ ਨੂੰ ਤੇ ਇੰਨਾ ਕਹਿਣ ਦੀ ਢੇਰ ਹੈ ਭਾਵੇਂ ਸਾਰਾ ਘਰ ਲੁੱਟ ਕੇ ਜੋਤਿਸ਼ੀ ਲੈ ਜਾਏ ਉਹ ਫਿਰ ਲਾਗਲੀ ਨੂੰ ਕਹਿਣ ਲੱਗ ਜਾਂਦੀ ਵੇਖ ਲਾ ਕਰਮ ਕੋਰੇ ਮੈਂ ਸਰਦਾਰਾ ਸਿੰਘ ਦਾ ਰਿਸ਼ਤਾ ਲਿਆਂਦਾ ਇਹਦੀ ਮਾਂ ਮੈਨੂੰ ਪੱਲੇ ਨੀ ਬੰਨਦੀ ਇੰਨੇ ਕੰਮ ਅਸੀਂ ਚੰਗੇ ਕੀਤੇ ਫਿਰ ਵੀ ਸਾਨੂੰ ਅਪਣਾਇਆ ਨੀ ਜਾ ਰਿਹਾ ਜਦੋਂ ਵਿਆਹੀ ਦਾ ਨਹੀਂ ਸੀ ਉਦੋਂ ਮੇਰੇ ਤਰਲੇ ਕਰਦੀ ਸੀ ਹੁਣ ਆਉਂਦੀ ਆ ਮੇਰੇ ਮੁੰਡੇ ਨੂੰ 36 ਸਾਕ ਆਉਂਦੇ ਸੀ ਜੋਤਿਸ਼ੀ ਤਿਆਰ ਹੋ ਰਿਹਾ ਆ ਗਿਆ ਦੀਵਾਨ ਚੰਦੂ ਕਹਿੰਦਾ ਆ ਲੋ 500 ਰੁਪਏ ਦੀ ਥੈਲੀ ਪਰ ਮੇਰਾ ਮਸਲਾ ਹੱਲ ਕਰ ਦਿਓ ਜੋਤਿਸ਼ੀ ਸਾਹਿਬ ਜੋਤਿਸ਼ੀ ਕਹਿੰਦਾ ਸੁਣਾਓ ਗੱਲ ਕੀ ਹੈ ਚੰਦੂ ਦੀਵਾਨ ਆਪਣੇ ਦਿਲ ਦੀ ਗੱਲ ਦੱਸ ਰਿਹਾ ਤੇ ਜੋਤਿਸ਼ੀ ਉਹਦੇ ਨਾਲ ਦੋਸਤੀ ਪੱਕੀ ਕਰਨ ਲਈ ਜਿਵੇਂ ਗੱਲਬਾਤ ਹੁੰਦੀ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੋ
ਚੋਰ ਚੱਕੇ ਚੌਧਰੀ ਭਗਤ ਹਰੀ ਕੇ ਸ਼ਾਤਾ ਫਿਰ ਦੇ ਸਾਧ ਬਾਜ਼ਾਰ ਚ ਟਿਕ ਨਾ ਸਕਣਿਆ ਕਾਤਾ
ਜਿੰਨੇ ਕਹੇ ਤੈਨੂੰ ਮੂੰਹੋਂ ਮੰਗੇ ਦਾਮ ਦਿਆਂ ਨਾਲੇ ਪਾਤਸ਼ਾਹ ਦੇ ਘਰ ਚੋਂ ਆ ਨਾਮ ਦਿਆਂ ਜਿੰਨੇ ਆਖੇ ਸ਼ਾਹ ਦੇ ਘਰ ਵਿੱਚੋਂ ਕਾਮ ਦਿਆਂ ਕੱਢ ਗਾਵੀਆਂ ਦੇ ਪੂਤ ਸ਼ਰਾ ਦੇ ਮਲਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ
ਕਹਿੰਦਾ ਜੋਤਿਸ਼ੀ ਸੁਣਾ ਗੱਲਾਂ ਸੱਚੀਆਂ ਸਾਡੇ ਜੋਤਿਸ਼ੀ ਦੇ ਨਹੀਂ ਲਕੀਰਾਂ ਕੱਚੀਆਂ ਵੇਖੀ ਖੁਸ਼ੀਆਂ ਸਾਰੇ ਮੂਹਰੇ ਨੱਚੀਆਂ ਕੰਮ ਕਰੀਏ ਜਿੰਨਾ ਨੂੰ ਦੁਨੀਆਂ ਵੀ ਗਾਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ
ਰਹੇ ਕਹੇ ਤੈਨੂੰ ਮੂੰਹ ਮੰਗੇ ਦਾਮ ਦਿਆਂ ਨਾਲੇ ਪਾਤਸ਼ਾਹ ਦੇ ਘਰ ਚੋਂ ਆ ਨਾਮ ਦਿਆਂ ਜਿੰਨੇ ਆਖੇ ਸ਼ਾਹ ਦੇ ਘਰ ਵਿੱਚੋਂ ਕਾਮ ਦਿਆਂ ਕੱਢ ਗਾਵੀਆਂ ਦੇ ਪੂਤ ਸ਼ਰਾ ਦੇ ਮਲਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ
ਕਹਿੰਦਾ ਜੋਤਿਸ਼ੀ ਸੁਣਾਵਾਂ ਗੱਲਾਂ ਸੱਚੀਆਂ ਸਾਡੇ ਜੋਤਿਸ਼ੀ ਦੇ ਨਹੀਂ ਲਕੀਰਾਂ ਕੱਚੀਆਂ ਵੇਖੀ ਖੁਸ਼ੀਆਂ ਸਾਰੇ ਮੂਹਰੇ ਨੱਚੀਆਂ ਕੰਮ ਕਰੀਏ ਜਿੰਨਾ ਨੂੰ ਦੁਨੀਆਂ ਵੀ ਗਾਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿਵੇਂ ਜਿੰਦ ਜਾਂਦੀ ਰਹੇ
ਨੰਗ ਕਰ ਦਿੰਦੀ ਦੋਸਤੀ ਕੰਗਾਲਾਂ ਦੀ ਰੱਬ ਵੇਖਿਆ ਨੀ ਦੁਨੀਆਂ ਹੈ ਚਾਲਾਂ ਦੀ ਰਾਜਨੀਤੀ ਖੇਡਣੀ ਨੀ ਖੇਡ ਬਾਲਾਂ ਦੀ ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ
ਸਾਰੀ ਦੁਨੀਆਂ ਦੇ ਲੋਕ ਸਾਨੂੰ ਜਾਣਦੇ ਅਸੀਂ ਪੱਥਰਾਂ ਜੋ ਰਹਿੰਦੇ ਮੋਤੀ ਛਾਣਦੇ ਟਾਂਗੇ ਹਾਥੀ ਉੱਤੇ ਸਾਨੂੰ ਅੱਜ ਮਾਣਦੇ ਬੰਦਾ ਸੋਈ ਜਿਹਨੂੰ ਸਵੇਰ ਦੁਨੀਆਂ ਨੂੰ ਆਉਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ
ਦੇਵਤਾ ਅਸਾਂ ਨੇ ਗਲੋਂ ਲਾਉਣੀ ਹੈ ਵੈਰੀ ਆਪਣੇ ਦੀ ਹਸਤੀ ਮਟਾਉਣੀ ਹੈ ਕਿਸੇ ਢੰਗ ਨਾਲ ਸਿੱਖੀ ਗਲੋਂ ਲਾਉਣੀ ਹੈ
ਜੇ ਨਿਹਾਰਥਾਂ ਤੇ ਮਕਰਾਂ ਦਾ ਜਾਲ ਤਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪ੍ਰਾਣਿਆ
ਐਸਾ ਬਾਦਸ਼ਾਹ ਨੂੰ ਭਰਮ ਪਵਾ ਦਿਆ ਉਹਦੀ ਗੁਰੂ ਨਾਲ ਟੱਕਰ ਲਵਾ ਦਿਆ ਗਮੀ ਸੱਜ ਲਵਾਂ ਖੁਸ਼ੀਆਂ ਨਸਾ ਦਿਆ ਭਾਵੇਂ ਦੁਨੀਆਂ ਮਰੇ ਨੂੰ ਪਿੱਛੋਂ ਮਾੜਾ ਆਉਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਦੇ ਮਿੰਦ ਜਾਂਦੀ ਰਹੇ
ਕਹਿ ਦੇ ਪਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ ਵੱਧ ਰਹੀ ਏ ਬਿਮਾਰੀ ਵਾਲੇ ਤੌਰ ਹੈ ਛੇਵੇਂ ਗੁਰਾਂ ਦੀ ਤੁਹਾਡੇ ਨਾਲ ਖੋਰ ਹੈ ਸਾਰਾ ਜ਼ੋਰ ਲਾ ਦੇ ਸੱਚ ਦੀ ਕਮਾਈ ਖਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪ੍ਰਾਣਿਆ
ਤਨੋਂ ਮਨੋਂ ਲਿਖ ਸਾਰਾ ਜ਼ੋਰ ਲਾਉਂਗਾ ਹੋਰ ਪਾਦਸ਼ਾਹ ਨੂੰ ਪੂਰਾ ਸਮਝਾਉਂਗਾ ਛੇਵੇਂ ਪਾਦਸ਼ਾਹ ਨੂੰ ਕੈਦ ਦੀ ਪਹੁੰਚਾਉਂਗਾ ਸਾਰੀ ਦੁਨੀਆਂ ਬਸ਼ੱਕ ਮੈਨੂੰ ਜਾ ਲਾਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ
ਕਿਹੜੀ ਬਾਦਸ਼ਾਹ ਨੂੰ ਦੱਸੀ ਨਾ ਨਰਮ ਤੂੰ ਪਰ ਪਾਦਸ਼ਾਹ ਨੂੰ ਸੋਚ ਕੇ ਭਰਮ ਤੂੰ ਕਰੀ ਮੇਰੇ ਹੱਕ ਵਾਲਾ ਹੀ ਕਰਮ ਤੂੰ ਨੇਕੀ ਕਰਨੋ ਹਟੀ ਨਾ ਧਰਮੀ ਕਰਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਸ਼ੀ ਪੁਰਾਣਿਆ
ਕਹਿ ਨਜੂਮੀ ਸ਼ਾਦੀ ਕਰੀ ਨਾ ਫਿਕਰ ਤੂੰ ਹੋਰ ਵੈਰ ਵਾਲਾ ਦੱਸ ਦੇ ਜ਼ਿਕਰ ਤੂੰ ਮੈਨੂੰ ਭੁੱਲੇਗਾ ਨਾ ਜ਼ਿੰਦਗੀ ਜ਼ਿਕਰ ਤੂੰ ਜੋੜੀ ਜੋਗੀਆਂ ਦੀ ਖੁਸ਼ੀ ਸੰਤਾਂ ਨੂੰ ਸੁਣਾਉਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ
ਜੋਤਸ਼ੀ ਨਾਲ ਚੰਦੂ ਦੀਵਾਨ ਦਾ ਗਾਂਢਾ ਸਾਂਢਾ ਹੋ ਗਿਆ ਜਾਣਿਆ ਸੌਦਾ ਪੱਕਾ ਹੋ ਗਿਆ ਕਿ ਮੈਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਆਪਣੇ ਢੰਗ ਨਾਲ ਆਪਣੇ ਇਲਮ ਨਾਲ ਆਪਣੀ ਅਕਲ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਤੇਰੇ ਆਖੇ ਗਵਾਲੀਅਰ ਦੀ ਜੇਲ੍ਹ ਵਿਚ ਕੈਦ ਕਰਕੇ ਨਾ ਭੇਜਦਿਆਂ ਤੇ ਜੋਤਸ਼ੀ ਨਾ ਆਖੀ ਚੰਦੂ ਦੀਵਾਨ ਨੇ ਦੋਸਤੀ ਪੱਕੀ ਕਰਦਿਆਂ ਹੋਇਆ ਥਾਪੀ ਦੇ ਕੇ ਆਖਿਆ ਜੋਤਸ਼ੀ ਸਾਹਿਬ ਜੇ ਮੇਰਾ ਇੱਕ ਕੰਮ ਕਰ ਦੇਗਾ ਤੇਰੇ ਜ਼ਿੰਦਗੀ ਭਰ ਦੇ ਕੰਮ ਮੈਂ ਆਪੇ ਕਰੀ ਚੱਲਾਂਗਾ ਨਾਲੇ ਜੋਤਸ਼ੀ ਸਾਹਿਬ ਜੇ ਛੋਟੇ ਬੰਦੇ ਨਾਲ ਸੰਗਤ ਕਰੀਏ ਛੋਟੇ ਹੋ ਜਾਈਦਾ ਜੇ ਵੱਡੇ ਬੰਦੇ ਨਾਲ ਦੋਸਤੀ ਗੰਢੀਏ ਤੇ ਵੱਡੇ ਹੋ ਜਾਈਦਾ ਸਰਕਾਰੇ ਦਰਬਾਰੇ ਤੈਨੂੰ ਪਤਾ ਮੇਰਾ ਕਿੰਨਾ ਟੌਰ ਹੈ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿਚ ਮੈਂ ਆਪਣੀ ਮਨ ਮਰਜ਼ੀ ਵਰਤੀ ਹੈ ਕੋਈ ਮੇਰੀ ਵਾਹ ਵੱਲ ਅਜੇ ਤੱਕ ਨਹੀਂ ਵੇਖ ਸਕਿਆ ਜੋਤਸ਼ੀ ਕਹਿੰਦਾ ਦੀਵਾਨ ਸਾਹਿਬ ਤੁਹਾਡਾ ਹੁਕਮ ਸਿਰ ਮੱਥੇ ਤੁਹਾਡਾ ਕੰਮ ਪੂਰਾ ਕੀਤਾ ਜਾਏਗਾ ਆ ਗਿਆ ਚੰਦੂ ਦੀਵਾਨ ਆਪਣੇ ਘਰ ਨੂੰ ਜੋਤਸ਼ੀ ਸਾਹਿਬ ਸਵੇਰੇ ਉੱਠਿਆ ਇਸਨੇ ਇਸ਼ਨਾਨ ਕੀਤਾ ਇਸਨੇ ਪੂਜਾ ਪਾਠ ਕੀਤਾ ਇਸਨੇ ਮੱਥੇ ਲਾਇਆ ਟਿੱਕਾ ਖੱਡੀ ਖੱਡਾ ਜਾ ਕੱਢਿਆ ਮੱਥੇ ਵਿਚ ਕੱਛੇ ਮਾਰੀ ਪੱਤਰੀ ਤੇਲ ਲਾਈ ਧੋਤੀ ਹਰੀਓਮ ਜੈ ਸ਼ੰਕਰ ਦਾ ਜਾਪ ਕਰਦਾ ਹੋਇਆ ਜੋਤਸ਼ੀ ਲਾਲਚ ਦੇ ਵਸ ਹੋਇਆ ਲਾਲਚ ਬੁਰੀ ਬਲਾ ਹੈ ਇਸੇ ਖੁਦਾ ਬਚਾਏ ਜੇ ਕੋਈ ਬਚਿਆ ਹੈ ਲਾਲਚੋਂ ਤੇ ਰੱਬ ਦੇ ਭਗਤ ਬਚੇ ਨੇ ਭਗਵਾਨ ਦੇ ਭਗਤ ਬਚੇ ਨੇ ਇਹ ਦੁਨਿਆਵੀ ਲੋਕ ਇਹ ਗ੍ਰਿਸਤੀ ਲੋਕ ਕਿਸੇ ਨਾ ਕਿਸੇ ਢੰਗ ਨਾਲ ਮਾਇਆ ਦੇ ਫੰਦੇ ਵਿਚ ਫਸ ਜਾਂਦੇ ਨੇ ਲਾਲਚੀ ਜੋਤਸ਼ੀ ਮਾਇਆ ਦੇ ਫੰਦੇ ਵਿਚ ਫਸ ਗਿਆ ਕਹਿਰ ਕਮਾਉਣ ਤੇ ਤੁਲ ਗਿਆ ਆ ਕੇ ਜਹਾਂਗੀਰ ਦੇ ਦਰਬਾਰ ਵਿਚ ਜਹਾਂਗੀਰ ਪਾਤਸ਼ਾਹ ਦੇ ਸਾਹਮਣੇ ਜੋਤਸ਼ੀ ਨੇ ਨਵਾਂ ਜੋਤਿਸ਼ ਬਣਾ ਕੇ ਨਵਾਂ ਟੇਵਾ ਲਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਖਿਲਾਫ ਸਰਕਾਰ ਨੂੰ ਕਿਵੇਂ ਮਨਾ ਲਿਆ ਚੰਦੂ ਦੀਵਾਨ ਨੂੰ ਕਿਵੇਂ ਖੁਸ਼ ਕੀਤਾ ਇਸ ਛੰਦ ਵਿਚ ਇਉਂ ਬੇਨਤੀ ਕੀਤੀ ਜਾ ਰਹੀ
ਫੜ ਲੋ ਮਾਰੋ ਕਰਦਿਆਂ ਕੋਈ ਨਾ ਕਰੇ ਵਿਚਾਰ ਮਾਇਆ ਨੇ ਜਗ ਮੋਲਿਆ ਮਤਲਬ ਦਾ ਸੰਸਾਰ
ਜਹਾਂਗੀਰ ਨੂੰ ਆਖੇ ਪੰਡਿਤ ਐਸਾ ਜੋਤਿਸ਼ ਲਾਵਾਂ ਜੋ ਦੱਸੇਗਾ ਜੋਤਿਸ਼ ਮੇਰਾ ਇਹ ਪੱਥਰ ਤੇ ਨਾਵਾਂ
ਉਹ ਮੇਰੀ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਪਾਵੇ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਪਾਵੇ ਪੀਰ ਕਲੇਵ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ
ਤੁਹਾਡੇ ਸਿਰ ਪੁੱਜੇ ਨੇ ਉਹ ਗ੍ਰਹਿ ਨੇ ਪਾਰੇ ਹੋਣੀ ਅਤੇ ਪਾਦਸ਼ਾਹ ਸੁਣਦੇ ਨਹੀਂ ਮਾੜੇ ਦੇ ਲਾਰੇ
ਉਹ ਤੁਰ ਗਏ ਨੇ ਜਿੰਨਾ ਮੰਗੇ ਸੀ ਨਾਲ ਖੁਦਾ ਦੇ ਦਾਵੇ ਪੀਰ ਕਲੇਵ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ
ਹਸਤੀ ਜਨਮ ਉਸ ਦਾ ਹੋਵੇ ਹਿੰਦੂ ਕਰਦਾ ਤੁਹਾਡੇ ਬਦਲੇ ਉਹ ਰੱਬ ਜੱਪੇ ਤਾਂ ਦੁੱਖ ਤੁਹਾਡਾ ਤਰਦਾ।
ਜੋਤਿ ਦੇ ਹਨ ਚਮਤਕਾਰੇ ਜੇ ਕੋਈ ਮਨ ਵਸਾਵੇ, ਪੀਰ ਕਲੇਵ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਨੇ ਮੇਰੇ ਜੋਤਿਸ਼ ਨੂੰ ਜੋ ਹਾਕਮ ਸਰਕਾਰੀ, ਵੱਡਿਆਂ ਤੋਂ ਲੈਕੇ ਤੇ ਅੱਜ ਤੱਕ ਗੱਪ ਅਸਾਂ ਨਹੀਂ ਮਾਰੀ।
ਉਹ ਮੇਰੀ ਮਿੱਤ ਕਦੇ ਨੀ ਬਣਦਾ ਆਪਣਾ ਡੰਗ ਚਲਾਵੇ, ਪੀਰ ਕਲੇਵ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਤੁਹਾਨੂੰ ਗੁੱਸਾ ਲੱਗੇ ਸੱਚੋ ਸੱਚ ਪੁਕਾਰਾਂ, ਗੁਰੂ ਅਰਜਨ ਦਾ ਪੁੱਤਰ ਜਿਸਨੇ ਪਾਈਆਂ ਦੋ ਤਲਵਾਰਾਂ।
ਉਹ ਜਨ ਭੂਤ ਸਭ ਡਰਦੇ ਉਹ ਤੋਂ ਨੇੜੇ ਨਾ ਕੋਈ ਆਵੇ, ਪੀੜ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਸਤਿਗੁਰ ਤੁਹਾਡੇ ਬਦਲੇ ਨਿੱਤ ਕਰੇ ਅਰਦਾਸਾਂ, ਤੁਹਾਨੂੰ ਗ੍ਰਹਿ ਫਿਰ ਕੁਝ ਨਾ ਆਖਣ ਬਦਲ ਜਾਣਗੀਆਂ ਰਾਸਾਂ।
ਜ਼ਿੰਦਗੀ ਦਾ ਹਰ ਵਕਤ ਕੀਮਤੀ ਜੋਸ਼ੋ ਨਾਲ ਵਿਹਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਸੂਈ ਅਕਲ ਦੀ ਨਾਲ ਪਾਤਸ਼ਾਹ ਜਾਣ ਵਿਰੋਧੀ ਵਿਦੇ, ਬਾਗੀ ਰਾਜੇ ਬਾਈ ਧਾਰ ਦੇ ਨਾਲੇ ਹੀ ਹੋ ਜਾਣ ਸਿੱਧੇ।
ਉਹ ਮਰਜੂ ਸੱਪ ਦੇ ਵੱਜਦੂ ਸੋਟਾ ਜੋਗੀ ਕੀਲ ਲਿਜਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾਰ ਸਦੀ ਟਲ ਜਾਵੇ।
ਜੋਤਸ਼ੀ ਨੇ ਆਖਿਆ, ਬਾਦਸ਼ਾਹ ਤੁਹਾਡੇ ਸਿਰ ਤੇ ਬਹੁਤ ਵੱਡੀ ਸਾਰ ਸਦੀ ਆਈ ਹੈ, ਉਹ ਸਾਰ ਸਦੀ ਤਾਂ ਟਲਣੀ ਹੈ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦਾ ਮਾਲਕ ਤੁਹਾਡੇ ਵਾਸਤੇ ਗਵਾਲੀਅਰ ਦੀ ਜੇਲ੍ਹ ਵਿਚ ਬਹਿ ਕੇ 40 ਦਿਨ ਪ੍ਰਮਾਤਮਾ ਦਾ ਸਿਮਰਨ ਕਰੇ, ਤਪ ਕਰੇ, ਭਗਤੀ ਕਰੇ ਤੇ ਤੁਹਾਡੇ ਵਾਸਤੇ ਰੋਜ਼ ਅਰਦਾਸਾਂ ਕਰੇ। ਜਹਾਂਗੀਰ ਪਾਤਸ਼ਾਹ ਇਸ ਗੱਲ ਨੂੰ ਮੰਨ ਗਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪਣੇ ਦਰਬਾਰ ਵਿਚ ਸੱਦ ਲਿਆ। ਆਏ ਗੁਰੂ ਹਰਗੋਬਿੰਦ ਪਾਤਸ਼ਾਹ ਜਹਾਂਗੀਰ ਦੇ ਸਾਹਮਣੇ, ਚਰਨੀ ਸਿਰ ਝੁਕਾ ਕੇ ਪੈਰਾਂ ਨੂੰ ਹੱਥ ਲਾ ਕੇ ਨਮਸਕਾਰ ਕਰਕੇ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ, ਮਹਾਰਾਜ ਮੇਰੇ ਉੱਤੇ ਸਰਸਤੀ ਆਈ ਹੈ, ਉਹ ਸਰਸਤੀ ਦੀ ਬਿਵਤਾ ਤਾਂ ਟਲਣੀ ਹੈ, ਜੋਤਸ਼ੀਆਂ ਦਾ ਹੁਕਮ ਹੈ ਕਿ ਤੁਸੀਂ ਮੇਰੇ ਵਾਸਤੇ ਗਵਾਲੀਅਰ ਦੀ ਜੇਲ੍ਹ ਵਿਚ ਬਹਿ ਕੇ, ਗਵਾਲੀਅਰ ਦੇ ਕਿਲੇ ਵਿਚ ਬਹਿ ਕੇ 40 ਦਿਨ ਰੱਬ ਦਾ ਭਜਨ ਕਰੋ, 40 ਦਿਨ ਪ੍ਰਮਾਤਮਾ ਦਾ ਸਿਮਰਨ ਕਰੋ ਤਾਂ ਕਿ ਮੇਰੇ ਸਿਰ ਤੋਂ ਇਹ ਗ੍ਰਹਿ ਟਲ ਜਾਏ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਮਹਾਬਲੀ ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾਏ, ਕਹਿੰਦੇ, ਬਾਦਸ਼ਾਹ ਸਰਸਤੀ ਤੇਰੇ ਉੱਤੇ ਤਾਂ ਨਹੀਂ ਆਈ, ਸਰਸਤੀ ਹੋਰ ਹੀ ਕਿਸੇ ਦੇ ਸਿਰ ਤੇ ਪਾਉਂਦੀ ਹੈ, ਸਾਨੂੰ ਨਜ਼ਰ ਆਉਂਦੀ ਹੈ, ਪਰ ਤੇਰੇ ਹੁਕਮ ਮੁਤਾਬਕ ਅਸੀਂ ਗਵਾਲੀਅਰ ਦੇ ਕਿਲੇ ਵਿਚ ਬਹਿ ਕੇ 40 ਦਿਨ ਗੁਜ਼ਾਰਨ ਵਾਸਤੇ ਤਿਆਰ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਵਿਚ ਭੇਜ ਦਿੱਤੇ ਗਏ। ਗਵਾਲੀਅਰ ਦੀ ਜੇਲ੍ਹ ਦੇ ਜਿੰਨੇ ਕਰਮਚਾਰੀ ਸੀ, 6ਵੇਂ ਪਾਤਸ਼ਾਹ ਮਹਾਰਾਜ ਦੇ ਭਜਨ ਸੁਣ ਕੇ ਰੋਜ਼ ਨਿਹਾਲ ਹੋ ਰਹੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਤਾਪ ਜੇਲ੍ਹ ਵਿਚ ਵੀ ਦਿਨੋ ਦਿਨ ਵਧਦਾ ਜਾ ਰਿਹਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਾਉਣ ਦੀਆਂ ਵਿਉਂਤਾਂ ਚੰਦੂ ਦੀਵਾਨ ਆਪਣੇ ਮਨ ਵਿਚ ਰੋਜ਼ ਲਾ ਰਿਹਾ ਸੀ। ਇਕ ਦਿਨ ਚੰਦੂ ਦੀਵਾਨ ਨੇ ਇਕ ਚਿੱਠੀ ਲਿਖੀ ਹੈ ਹਰੀਦਾਸ ਜੇਲ੍ਹ ਦੇ ਦਰੋਗੇ ਨੂੰ। ਉਹਦੇ ਵਿਚ ਲਿਖਿਆ, ਗੁਰੂ ਹਰਗੋਬਿੰਦ ਪਾਤਸ਼ਾਹ ਮੇਰਾ ਵੈਰੀ ਹੈ, ਤੇਰੇ ਕੋਲ ਇਸ ਲਈ ਭੇਜਿਆ ਕਿ ਇਹਨੂੰ ਜ਼ਹਿਰ ਦੇ ਕੇ ਮਾਰ ਦੇ, ਇਹਨੇ ਮੇਰੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਛੱਡਿਆ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਚਿੱਠੀ ਮਿਲੀ, ਹਰੀਦਾਸ ਦਰੋਗੇ ਨੂੰ ਜਦੋਂ ਇਹ ਚਿੱਠੀ ਮਿਲੀ, ਇਹ ਚਿੱਠੀ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਪਹੁੰਚਾ, ਸਿਰ ਝੁਕਾ ਕੇ ਕਹਿਣ ਲੱਗਾ, ਮਹਾਰਾਜ ਸਰਕਾਰ ਦੀ ਨੀਤ ਚੰਗੀ ਨਹੀਂ, ਉਹ ਤੁਹਾਨੂੰ ਖਤਮ ਕਰ ਦੇਣਾ ਚਾਹੁੰਦੀ ਹੈ। ਉਹ ਚਿੱਠੀ ਜਿਹੜੀ ਚੰਦੂ ਦੀਵਾਨ ਨੇ ਲਿਖੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਹਰੀਦਾਸ ਦਰੋਗੇ ਨੇ ਦਿੱਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਚਿੱਠੀ ਪੜ੍ਹੀ ਹੈ, ਆਪਣੇ ਹੋਰ ਸਾਰੇ ਸੱਜਣਾ ਮਿੱਤਰਾਂ ਨੂੰ, ਆਪਣੇ ਸੇਵਕਾਂ ਨੂੰ ਸੁਣਾਈ ਹੈ, ਔਰ ਇਹ ਚਿੱਠੀ ਰੱਖਣ ਵਾਸਤੇ ਬਹਾਦਰ ਬਿਧੀ ਚੰਦ ਨੂੰ ਫੜਾ ਦਿੱਤੀ ਗਈ ਹੈ। ਇਹ ਚਿੱਠੀ ਦਾ ਕੀ ਅਸਰ ਹੁੰਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਿਵੇਂ ਇਸ ਨਾਲ ਨਜਿੱਠਦੇ ਨੇ, ਸਾਰੀ ਗੱਲ ਇਸ ਗੱਲ ਤੋਂ ਪੈਪੀਤ ਹੋ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਤਰਜਾਮੀ ਸਤਿਗੁਰੂ ਕਿਵੇਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਗੇ, ਇਸੇ ਕੈਸਟ ਦੇ ਦੂਸਰੇ ਬੰਨੇ ਸੁਣੋ।
ਸਤਿਗੁਰਾਂ ਦੇ ਗਵਾਲੀਅਰ ਕਿਲੇ ਵਿਚ ਰਹਿਣ ਨਾਲ ਇੱਥੇ ਸੱਚਖੰਡ ਵਰਤਿਆ ਪਿਆ ਸੀ, ਰੋਜ਼ ਕਥਾ ਹੁੰਦੀ ਸੀ, ਗੁਰਬਾਣੀ ਦੀ ਵਿਚਾਰ ਹੁੰਦੀ ਸੀ, ਸੁਣਨ ਵਾਲੇ ਅੰਮ੍ਰਿਤਮਈ ਬਚਨ ਸੁਣ ਕੇ ਨਿਹਾਲ ਹੋ ਰਹੇ ਸਨ। ਇੱਥੇ 22 ਧਾਰ ਦੇ 52 ਰਾਜੇ ਜਹਾਂਗੀਰ ਪਾਤਸ਼ਾਹ ਨੇ ਉਮਰ ਕੈਦੀ ਬਣਾ ਕੇ ਡੱਕੇ ਹੋਏ ਸਨ। ਇੱਕ ਦਿਨ ਸਤਿਗੁਰਾਂ ਨੇ ਪੁੱਛਿਆ, ਉਹ 22 ਧਾਰ ਦੇ ਰਾਜਿਓ, ਇੱਥੋਂ ਨਿਕਲ ਜਾਣ ਵਾਸਤੇ ਕੋਈ ਉਪਾਅ ਨਹੀਂ ਹੋ ਸਕਦਾ? ਇਹਨਾਂ ਆਖਿਆ, ਮਹਾਰਾਜ ਕੰਮ ਬੜਾ ਔਖਾ ਹੈ। ਸਤਿਗੁਰਾਂ ਆਖਿਆ, ਇਨਸਾਨ ਦੇ ਸਾਹਮਣੇ ਕੋਈ ਕੰਮ ਨਹੀਂ ਔਖਾ ਹੁੰਦਾ, ਦੱਸੋ ਕੋਈ ਢੰਗ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਇਹਨਾਂ ਕਿਹਾ, ਮਹਾਰਾਜ ਇੰਨਾ ਦੇਸੀ ਘਿਓ ਹੋਵੇ, ਇੰਨੀਆਂ ਬੇਰੀ ਦੀਆਂ ਲੱਕੜਾਂ ਹੋਣ, ਇੰਨੇ ਗਿਰੀ ਸ਼ਵਾਰੇ ਹੋਣ, ਹਮਨ ਕੀਤਾ ਜਾਏ, ਦਿਓਤੇ ਖੁਸ਼ ਹੋਣ ਜਦ ਸੜਦੇ ਘਿਓ ਦੀ ਸੁਗੰਧੀ ਅਰਸ਼ਾਂ ਵਿਚ ਜਾਏ। ਸਤਿਗੁਰਾਂ ਇਹਨਾਂ ਦੇ ਦੱਸੇ ਹੋਏ ਪ੍ਰੋਗਰਾਮ ਮੁਤਾਬਕ ਸਮੱਗਰੀ ਸਾਰੀ ਮੰਗਾ ਲਈ, ਘਿਓ ਮੰਗਾ ਲਿਆ, ਬੇਰੀ ਦੀਆਂ ਲੱਕੜਾਂ ਮੰਗਾ ਲਈਆਂ, ਸ਼ੁਹਾਰੇ ਗਿਰੀਆਂ ਆਦਿ ਮੰਗਾ ਲਏ। ਪਰ ਸਤਿਗੁਰਾਂ ਨੇ ਹਮਨ ਦਾ ਢੰਗ ਬਦਲ ਦਿੱਤਾ। ਮਹਾਰਾਜ ਨੇ ਸੇਵਕਾਂ ਨੂੰ ਕਿਹਾ ਕੜਾਹ ਪ੍ਰਸ਼ਾਦ ਕਰੋ। ਸੇਵਕਾਂ ਨੇ ਕੜਾਹ ਪ੍ਰਸ਼ਾਦ ਕੀਤਾ। ਜਦੋਂ ਭੁੱਜ ਗਿਆ ਰਵਾ ਦੇਸੀ ਘਿਓ ਵਿਚ, ਇਹਦੇ ਵਿਚ ਪਾਈ ਚਾਸਣੀ, ਇਹਦੀ ਹਵਾੜ ਅਰਸ਼ਾਂ ਨੂੰ ਗਈ। ਸਤਿਗੁਰਾਂ ਕਿਹਾ ਰਾਜੋ ਅਰਸ਼ਾਂ ਦੇ ਦੇਵਤੇ ਬਾਸ਼ ਨਾਲ ਖੁਸ਼ ਹੋ ਚੁੱਕੇ ਨੇ, ਪਰ ਹੁਣ ਜਿਹੜੇ ਧਰਤੀ ਤੇ ਵਸਦੇ ਦੇਵਤੇ ਨੇ ਇਹਨਾਂ ਨੂੰ ਖੁਸ਼ ਕਰਨ ਲਈ ਇਹਨਾਂ ਨੂੰ ਕੜਾਹ ਪ੍ਰਸ਼ਾਦ ਛਕਾਓ। ਕੜਾਹ ਪ੍ਰਸ਼ਾਦ ਰਜਵਾ ਵਰਤਾਇਆ ਗਿਆ। ਬਾਈ ਧਾਰ ਦੇ ਰਾਜੇ ਅਤੇ ਹੋਰ ਗਵਾਲੀਅਰ ਦੀ ਜੇਲ੍ਹ ਵਿਚ ਰਹਿਣ ਵਾਲੇ ਕਰਮਚਾਰੀ ਬੜੇ ਖੁਸ਼ ਹੋਏ। ਹਰੀਦਾਸ ਦਰੋਗਾ ਸਤਿਗੁਰਾਂ ਦਾ ਪੂਰਨ ਸੇਵਕ ਬਣ ਗਿਆ। ਇਧਰੇ ਪਤਾ ਲੈਣ ਲਈ, ਸਭ ਕਾਸੇ ਦੀ ਜਾਣਕਾਰੀ ਲੈਣ ਲਈ ਬਾਬਾ ਬੁੱਢਾ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਤੋਂ ਮਾਤਾ ਜੀ ਨੇ ਭੇਜਿਆ। ਬਾਬਾ ਬੁੱਢਾ ਸਾਹਿਬ ਦਿੱਲੀ ਗਏ, ਇਥੋਂ ਪਤਾ ਲੱਗਾ ਸਤਿਗੁਰੂ ਗਵਾਲੀਅਰ ਦੀ ਜੇਲ੍ਹ ਵਿਚ ਨੇ। ਬਾਬਾ ਬੁੱਢਾ ਸਾਹਿਬ ਗਵਾਲੀਅਰ ਪਹੁੰਚ ਗਏ। ਛੇਵੇਂ ਪਾਤਸ਼ਾਹ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਚਾਰਾ ਕੀਤਾ, ਪਰ ਸਰਕਾਰ ਨੇ ਨਾ ਮਿਲਣ ਦਿੱਤਾ। ਬਾਬਾ ਬੁੱਢਾ ਸਾਹਿਬ ਰੋਜ਼ ਸਿੱਖਾਂ ਨੂੰ ਨਾਲ ਲੈ ਕੇ ਚਾਰ ਚੁਫੇਰੇ ਗਵਾਲੀਅਰ ਦੀ ਜੇਲ੍ਹ ਦੇ ਸ਼ਬਦ ਕੀਰਤਨ ਕਰਿਆ ਕਰਦੇ ਸਨ। ਅੱਜ ਕੱਲ ਜਿਹੜੀਆਂ ਚੌਂਕੀਆਂ ਪਰਕਰਮਾ ਵਿਮਾ ਵਿਚ ਆਉਂਦੀਆਂ ਨੇ ਰਾਤ ਨੂੰ, ਮੱਸਿਆ ਵਾਲੀ ਰਾਤ ਜਾਂ ਪੁੰਨਿਆ ਵਾਲੀ ਰਾਤ, ਗੋਇੰਦਵਾਲ ਵਗੈਰਾ, ਇਹ ਚੌਂਕੀਆਂ ਦਾ ਰਸਮੋ ਰਿਵਾਜ ਬਾਬਾ ਬੁੱਢਾ ਸਾਹਿਬ ਤੋਂ ਸਿੱਖੀ ਵਿਚ ਸ਼ੁਰੂ ਹੋਇਆ। ਬਾਬਾ ਬੁੱਢਾ ਸਾਹਿਬ ਨੇ ਵੇਖਿਆ ਬਾਬਾ ਜੇਠਾ ਤੇ ਪ੍ਰਾਣਾ ਇਕ ਲੁਹਾਰ ਦੇ ਯਾਰ ਨੁੱਤੇ ਸੱਟਾਂ ਲਾ ਰਹੇ ਸਨ। ਬਾਬਾ ਜੀ ਨੇ ਪੁੱਛਿਆ ਉਹ ਕਾਰਨ ਕੀ ਹੈ? ਬਾਬਾ ਜੇਠਾ ਤੇ ਪ੍ਰਾਣਾ ਨੇ ਕਿਹਾ ਸਤਿਗੁਰੂ ਸਰਕਾਰ ਦਾ ਰਾਸ਼ਨ ਨਹੀਂ ਖਾਂਦੇ, ਸ਼ੱਕ ਹੈ ਕਿ ਖਾਣੇ ਵਿਚ ਕੋਈ ਜ਼ਹਿਰ ਨਾ ਮਿਲਾ ਦਿੱਤੀ ਜਾਏ। ਬਾਬਾ ਬੁੱਢਾ ਸਾਹਿਬ ਕਹਿੰਦੇ ਉਹ ਕੋਈ ਚਮਤਕਾਰਾ ਵਿਖਾ ਦਿਓ। ਇਹਨਾਂ ਕਿਹਾ ਜੀ ਮਹਾਰਾਜ ਦਾ ਹੁਕਮ ਨਹੀਂ ਕੋਈ ਚਮਤਕਾਰਾ ਵਿਖਾਉਣ ਦਾ। ਬਾਬਾ ਜੀ ਨੇ ਕਿਹਾ ਮੇਰਾ ਹੁਕਮ ਹੈ, ਥੋੜਾ ਬਹੁਤਾ ਚਮਤਕਾਰਾ ਨਾ ਵਿਖਾਓਗੇ ਸਰਕਾਰ ਦੇ ਕੰਨ ਨਹੀਂ ਖੁੱਲਣੇ। ਬਾਬਾ ਜੇਠਾ ਤੇ ਪ੍ਰਾਣਾ ਆਏ ਦਿੱਲੀ, ਰਾਤ ਸ਼ੇਰਾਂ ਦਾ ਭੇਸ ਬਣਾ ਕੇ ਜਹਾਂਗੀਰ ਦੇ ਮਹਿਲਾਂ ਵਿਚ ਗਏ। ਜਹਾਂਗੀਰ ਦੇ ਪਲੰਘੇ ਦੇ ਦੋਈ ਪਾਸੀ ਖਲੋ ਕੇ ਸ਼ੇਰਾਂ ਨੇ ਜਦੋਂ ਖੰਗੂਰਿਆ, ਜਹਾਂਗੀਰ ਦੀ ਜਾਗ ਖੁੱਲੀ, ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਜਹਾਂਗੀਰ ਨੇ, ਸ਼ੇਰ ਚਲੇ। ਦਰਸ਼ਨ ਦੇ ਰਹੇ ਨੇ। ਦੂਸਰੀ ਰਾਤ ਹੋਈ, ਸ਼ੇਰ ਫਿਰ ਆ ਗਏ। ਇੱਕ ਸ਼ੇਰ ਨੇ ਜਹਾਂਗੀਰ ਦੀ ਛਾਤੀ ਤੇ ਪੰਜਾ ਰੱਖਿਆ। ਜਹਾਂਗੀਰ ਕੰਬਿਆ, ਛੇਵੇਂ ਪਾਤਸ਼ਾਹ ਨੂੰ ਧਿਆਇਆ ਤੇ ਸ਼ੇਰ ਚਲੇ ਗਏ। ਜਦੋਂ ਦੂਸਰਾ ਦਿਨ ਚੜਿਆ, ਹਜ਼ਰਤ ਮੀਆਂ ਮੀਰ, ਉਹ ਸਾਈ ਮੀਆਂ ਮੀਰ ਜਿਸ ਸਾਈ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਰ ਖਾਈ ਸੀ, ਉਹ ਜਹਾਂਗੀਰ ਪਾਤਸ਼ਾਹ ਦੇ ਕੋਲ ਪਹੁੰਚਾ। ਚਰਨੀ ਹੱਥ ਲਾ ਕੇ ਜਹਾਂਗੀਰ ਪਾਤਸ਼ਾਹ ਆਪਣੀ ਸਾਰੀ ਸੁਪਨੇ ਦੀ ਵਾਰਤਾ ਹਜ਼ਰਤ ਮੀਆਂ ਮੀਰ ਨੂੰ ਹੇ ਇਉਂ ਦੱਸ ਰਿਹਾ।
ਰਾਖੇ ਡਾਕੇ ਮਾਰਦੇ ਸੰਨਾ ਮਾਰਨ ਸਾਗਾ, ਕਿਤੇ ਨੀ ਲੱਭਦੀ ਸ਼ਾਂਤੀ, ਵਧਦੇ ਨੇ ਅਪਰਾਧ। ਜਹਾਂਗੀਰ ਨੂੰ ਮਿਲੇ ਮੀਆਂ ਮੀਰ ਜੀ, ਚਰਨਾਂ ਤੇ ਮੱਥਾ ਟੇਕ ਕੇ ਕਹਿੰਦਾ ਪੀਰ ਜੀ, ਪੀਰ ਜੀ ਸੁਣੋ ਗੱਲ ਮੇਰੀ, ਸੁਪਨੇ ਦੀ ਦੱਸਾਂ ਵਾਰਤਾ, ਵਸ ਵਿਚ ਨਹੀਂ ਉਹ ਵਸ ਵਿਚ ਨੀ ਪੀਰ ਜੀ, ਆਉਂਦਾ ਚੱਲਣਾ ਅੱਖਾਂ ਨੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਪੈਗ ਦੋ ਨਸ਼ੇ ਦੇ ਪੀਤੇ ਗੋਸ਼ਤ ਉਡਾਇਆ, ਰੱਜ ਕੇ ਜਦੋਂ ਲਹਿਰਾਂ ਸੁੱਖਾਂ ਦੀਆਂ ਆਈਆਂ, ਦੁੱਖ ਗਏ ਜਾਂ ਦੂਰ ਭੱਜ ਕੇ, ਛੇਜ ਸੁੱਖਾਂ ਦੀ ਛੇਜ ਸੁੱਖਾਂ ਦੀ, ਜਦੋਂ ਮੈਂ ਲੇਟਿਆ ਦੁੱਖ ਪੁੱਜ ਗਏ ਅਖੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਲੱਗੇ ਸੀ ਬੂਹੇ ਦੇ ਮੂਹਰੇ, ਸੱਚ ਹੈ ਵਿਚਾਰ ਕਰਿਓ ਸ਼ੇਰ ਜੰਗਲੀ, ਜੰਗਲੀ ਆਣ ਕੇ ਬੋਲੇ ਮੇਰੀਆਂ ਜਾਂ ਅੱਖਾਂ ਖੁੱਲੀਆਂ, ਧੌਣਾ ਜੋੜ ਕੇ ਖੜੇ ਸੀ ਕੁਝ, ਕਹਿੰਦੇ ਵੱਡਾ ਦੇਵੇ ਛੋਟੇ ਵੀਰ ਨੂੰ, ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ, ਰਾਜਾ ਦੱਸੇ ਮੀਆਂ ਮੀਰ ਨੂੰ, ਰਾਤੀ ਆਣ ਕੇ ਮਾਰ ਕੇ ਜਗਾਇਆ ਮੈਨੂੰ, ਉਤਰਾ ਨੀ ਕੁਝ ਆਖਿਆ ਇੱਕ ਸ਼ੇਰ ਨੇ,
शेर ने कूरिया मैनू बजे ने प्राण मसाई फेर चले गए
फेर चले गए किथे रब जाने लागे लौंदा शरीर राती आके शेरा ने मैनू नपिया राजा दसे मिया मीर नू राती आके
जदों दी दसी आ गल पंडता सिर ते ग्रह पुजे ने छेवें पादशाह पादशाह ग्वालियर बैठे मेरे लिए भजन कर दे
कोई सोच के बचा लई रास्ता दसो दिल दिलगीर नू राती आके आके शेरा ने मैनू नपिया राजा दसे मी अमीर नू राती आके
जाप दे ज्योतिषी झूठे गल च कसर जाप दी सार सदी नहीं सदी नहीं गई अरे मगरो हो गया क्रोप रब क्यों कोई तीर वही
कोई तीर तक दीर वेच मारो सच दे त्याग पीर नू राती आके शेरा ने मैनू नपिया राजा दसे मी अमीर नू राती आके
बादशाह अल्लाह दियो फकरो रस्ता विखावो सच दा आखो बादशाह बादशाह दे सार सती चक्रो हुक्म लिखावो सच दा जोगी आखदा
जोगी आखदा मनोजी कहना बदल दियो तकदीर नू रातियां आके शेरा ने मैनू नपिया राजा दसे मियां वीर नू रातियां आके
जिस वेले जहांगीर पातशाह ने अपनी सुपने दी गल सुनाई साईं मियां मीर मुस्कराया कहिंदा बादशाह जरा होश विच आ ओ शेर नकली नहीं ओ शेर सुपने दे नहीं ओ शेर फरेबी नहीं शेर असली ने ध्यान मार हिंदुस्तान दे बादशाह गुरु हरगोबिंद पातशाह महाराज नू ग्वालियर दी जेल विच गया किन्ने दिन बीत गए ने किन्ने चिर वास्ते भेजिया सी ते किन्ना चिर हो गया सोचिया जहांगीर पातशाह सोची पै गया हजरत मियां मीर जिन्हू पंजवे पातशाह महाराज ने नवाजिया जिदे कोलों हरिमंदर साहब की नींह रखाई है याद रहे हरिमंदर साहब की नींह रखण वेले बड़े बड़े पूजा योग पंडित हिंदुस्तान विच मौजूद सी पर हजरत मियां मीर का गुणा इसलिए पिया के सारिया संतां भगतां विचों चोण कीतियां गुरु अर्जन देव महाराज की निगाह हजरत मियां मीर ते पई सी हजरत मियां मीर कहिंदा बादशाह हिंदुस्तान दिया जे गुरु हरगोबिंद पातशाह महाराज दे रिहाई दे कागज सूरज छिपण तो पहला पहला दिल्ली तो ग्वालियर नू ना चले अज रात जे शेर आ गए याद रख ला तेरा तेरा कीर्तन सोला पढ़ के जानगे हिंदुस्तान दे बादशाह दियां अखां साईं मियां मीर ने जिवें खोलियां इस शानदार दस्या जा रहा बई साडे छंदा ते खुश होके साडे वीर साधा सिंह जी यूपी वालियां ने वीर रुपये भेजे ने सतनाम नू इनाम देण वास्ते एक मुंदरी भेजी है ओह भेजी है शौकी साहब नू इनाम देण वास्ते ए नहीं सानू पता भी ए मुंदरी पित्तल दी है के सोने दी है खैर वीर साधा सिंह दा धन्नवाद करदे हां सुनो गुरु हरगोबिंद पातशाह महाराज अंतरजामी सतगुरु दी बाबत हजरत मियां मीर हिंदुस्तान दे बादशाह नू एउं कह रहे
पानी ने दुध छक लिया पहना छक ले वीरा धर्म छक लिया कूड़ने सगे चेलिया पीरा
ओ जी मियां मीर आ आखे जहांगीर शाह नू छड़ता तू चंगे राजियां दे रहा नू
ओ अल्लाह खुश हो जू ओ अल्लाह दा यार जे कट दो बुरा नू किले विच्चों बाहर जे
ओरी मियां मीर आखे जहांगीर शाह नू छड़ता तू चंगे राजियां दे रहा नू
ओ अल्लाह खुश हो जू ओ अल्लाह दा यार जे कट दो बुरा नू किले विच्चों बाहर जे
लोड़ नहीं कोई बादशाह जी दलगीरी दी पाई तलवार जिन्ने मीरी पीरी दी
आत्मा दी राखी लियो तलवार दे कट दो गुरानू किले विच्चों बाहर दे
ओ भई उन्ना उतों पैणगे कष्ट जरने ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ
ਉਹ ਨਾਨਕ ਦੀ ਗੱਦੀ ਪ੍ਰਤੱਖ ਜਾਹਰ ਗੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਗੇ
ਵੀ ਭੇਡਾਂ ਵਿੱਚ ਕਦੇ ਬਘਿਆੜ ਲੁਕੇ ਨਾ ਪੀਤਿਆਂ ਟਕੀਰੀਆਂ ਦੇ ਤਾਲ ਸੁੱਕੇ ਨਾ
ਬਚਣਾ ਦੇ ਚਾਹੁੰਦੇ ਕਰ ਲੋ ਵਿਚਾਰ ਗੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਗੇ
ਅੱਲਾ ਨਾਲੋਂ ਉਹ ਨਾ ਸ਼ਕਤੀ ਚ ਘੱਟ ਨੇ ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ
ਉਹ ਵੀ ਤੁਹਾਡੇ ਸਿਰ ਸ਼ਕਤੀ ਦਾ ਪਾਰ ਦੇ ਕੱਢ ਦੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਉਹ ਵੀ ਚੰਦੂ ਦਾ ਤੇ ਉਹਨਾਂ ਨਾਲ ਖਾਸ ਵੈਰ ਹੈ ਪੰਜਵੇਂ ਗੁਰਾਂ ਤੇ ਉਹਨਾਂ ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ
ਉਹਨਾਂ ਦੇ ਮੁਕਾਬਲੇ ਚਾਉਣੀ ਹਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਰਾਜ ਤੇ ਹਕੂਮਤਾਂ ਸਦਾ ਨਹੀਂ ਰਹਿਣੀਆਂ ਸੋਚ ਲੈ ਮੈਂ ਗੱਲਾਂ ਯਾਰੀਆਂ ਨਹੀਂ ਕਹਿਣੀਆਂ
ਔਖੀ ਸੈਣੀ ਪਾਤਸ਼ਾਹ ਜਮਾਂ ਦੀ ਮਾਰ ਦੇ ਕੱਢ ਦੇ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਦੇ
ਗੁਰਾਂ ਨੂੰ ਗਵਾਲੀਅਰੋਂ ਛੇਤੀ ਸੱਦ ਲੋ ਸ਼ੇਰਾਂ ਕੋਲੋਂ ਹੋਣੀ ਐ ਖਲਾਸੀ ਤਰ ਲੋ
ਲਾਉਣਾ ਏ ਦੁੱਖਾਂ ਦਾ ਜੋਰੀਆ ਬੁਖਾਰ ਗੇ ਕੱਢ ਲੋ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਗੇ
ਛੇਵੇਂ ਪਾਤਸ਼ਾਹ ਮਹਾਰਾਜ ਨੂੰ ਜਿੰਨਾ ਚਿਰ ਰਿਹਾ ਨਾ ਕਰੋਗੇ ਓਨਾ ਚਿਰ ਸ਼ੇਰਾਂ ਕੋਲੋਂ ਖਲਾਸੀ ਨਹੀਂ ਹੋਵੇਗੀ ਹਜ਼ਰਤ ਮੀਆਂ ਮੀਰ ਤੋਂ ਗੱਲ ਸੁਣ ਕੇ ਜਹਾਂਗੀਰ ਪਾਤਸ਼ਾਹ ਨੇ ਉਸੇ ਵੇਲੇ ਵਜ਼ੀਰ ਖਾਨ ਨੂੰ ਸੱਦਿਆ ਆਖਿਆ ਵਜ਼ੀਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੀ ਜੇਲ੍ਹ ਵਿੱਚੋਂ ਬੜੇ ਅਦਬ ਨਾਲ ਬੜੇ ਪਿਆਰ ਨਾਲ ਲੈ ਕੇ ਆਉਣਾ ਵੇਖਣਾ ਕਿਵੇ ਉਹਨਾਂ ਦੇ ਪ੍ਰੇਮ ਵਿੱਚ ਕੋਈ ਭੰਗ ਨਾ ਪਵੇ ਹਜ਼ਰਤ ਮੀਆਂ ਮੀਰ ਇਹ ਗੱਲ ਕਹਿ ਕੇ ਚਲਿਆ ਗਿਆ ਜਹਾਂਗੀਰ ਪਾਤਸ਼ਾਹ ਨੇ ਭੇਜਿਆ ਉਸ ਵੇਲੇ ਵਜ਼ੀਰ ਖਾਨ ਨੂੰ ਉਹ ਗਵਾਲੀਅਰ ਪਹੁੰਚਾ ਸਤਿਗੁਰਾਂ ਦੇ ਚਰਨਾਂ ਨੂੰ ਛੋਇਆ ਬੇਨਤੀ ਕੀਤੀ ਮਹਾਰਾਜ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡੇ ਨਾਲ ਮਿਲਾਪ ਵਧਾਉਣਾ ਚਾਹੁੰਦਾ ਉਹਨੂੰ ਬਹੁਤ ਸਾਰੇ ਜਿਹੜੇ ਭਰਮ ਸਨ ਉਹਦੇ ਨਿਵਰਤ ਹੋਏ ਨੇ ਮੇਰੀ ਬੇਨਤੀ ਹੈ ਤੁਸੀਂ ਮੇਰੀ ਬੇਨਤੀ ਮੰਨੋ ਹਿੰਦੁਸਤਾਨ ਦੇ ਬਾਦਸ਼ਾਹ ਦੇ ਕਹਿਣ ਮੁਤਾਬਕ ਤੁਸੀਂ ਚੱਲੋ ਮਹਾਰਾਜ ਕਹਿਣ ਲੱਗੇ ਅਸੀਂ ਨਹੀਂ ਜਾਣਾ ਚਾਹੁੰਦੇ ਇਹ ਗੱਲ ਸੁਣ ਕੇ ਵਜ਼ੀਰ ਖਾਨ ਕਹਿਣ ਲੱਗਾ ਮਹਾਰਾਜ ਜਾਣਾ ਕਿਉਂ ਨਹੀਂ ਚਾਹੁੰਦੇ ਮਹਾਰਾਜ ਕਹਿਣ ਲੱਗੇ ਸਾਡਾ ਪ੍ਰੇਮ ਹੋ ਗਿਆ 22 ਧਾਰ ਦੇ ਰਾਜਿਆਂ ਨਾਲ ਇਹ ਸਾਡੇ ਨਾਲ ਪ੍ਰੇਮ ਕਰਦੇ ਨੇ ਇਹ ਵਿਚਾਰੇ ਨਿਰਦੋਸ਼ ਹਿੰਦੁਸਤਾਨ ਦੇ ਬਾਦਸ਼ਾਹ ਨੇ ਉਮਰ ਕੈਦੀ ਬਣਾ ਕੇ ਡੱਕੇ ਹੋਏ ਨੇ ਜੇ ਇਹਨਾਂ ਨੂੰ ਨਾ ਛੱਡੋ ਅਸੀਂ ਨਹੀਂ ਇੱਥੋਂ ਜਾਣਾ ਚਾਹੁੰਦੇ ਹਿੰਦੁਸਤਾਨ ਦੇ ਬਾਦਸ਼ਾਹ ਵੱਲੇ ਨਿਗਾਹ ਮਾਰ ਕੇ ਉਸ ਵੇਲੇ ਵਜ਼ੀਰ ਖਾਨ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਏ ਪਰ ਵੇਖਿਆ ਕਿ ਹਜ਼ਰਤ ਮੀਆਂ ਮੀਰ ਦੇ ਹੁਕਮ ਨਾਲ ਜਹਾਂਗੀਰ ਪਾਤਸ਼ਾਹ ਨੇ ਲਿਖਿਆ ਹੋਇਆ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੀ ਵੀ ਸ਼ਰਤ ਉੱਤੇ ਰਿਹਾਈ ਚਾਹੁੰਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨੀ ਹੱਥ ਲਾ ਕੇ ਵਜ਼ੀਰ ਖਾਨ ਨੇ ਕਿਹਾ ਮਹਾਰਾਜ ਇਹ ਰਾਜੇ ਬਾਗੀ ਨੇ ਇਹ ਸਰਕਾਰ ਦੇ ਬਾਗੀ ਨੇ ਇਹ ਬਗਾਵਤ ਪੈਦਾ ਕਰ ਦੇਣਗੇ ਮੈਂ ਬੇਨਤੀ ਕਰਦਾ ਹਾਂ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਉਹਨੇ ਲੈ ਜਾ ਸਕਦੇ ਹੋ ਹਜ਼ਰਤ ਮੀਆਂ ਮੀਰ ਸਾਹਿਬ ਨੇ ਜਿਵੇਂ ਜਹਾਂਗੀਰ ਨੂੰ ਹੁਕਮ ਕੀਤਾ ਸੀ ਜਿਵੇਂ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਹੁਕਮ ਕੀਤਾ ਸੀ ਵਜ਼ੀਰ ਖਾਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨੀ ਹੱਥ ਲਾ ਕੇ ਜਿਵੇਂ ਬੇਨਤੀਆਂ ਕਰ ਰਿਹਾ ਇਉਂ ਬੇਨਤੀ ਕੀਤੀ ਜਾ ਰਹੀ
ਲੋਕ ਵਿਖਾਵੇ ਵਾਸਤੇ ਹੋ ਰਹੇ ਨੇ ਨਿਤਨੇਮ ਡਿੱਠਾ ਭਾਰਤ ਵਰਸ਼ ਮੇ ਡੁਪਲੀਕੇਟ ਪ੍ਰੇਮ
ਹੱਥ ਲਾ ਕੇ ਗੁਰਾਂ ਦੇ ਚਰਨੀ ਗੁਰਾਂ ਨੂੰ ਵਜ਼ੀਰ ਖਾਨ ਕੇ ਕਹਿੰਦਾ ਗੁਰੂ ਜੀ ਸੁਣੋ ਗੱਲ ਮੇਰੀ ਭੁੱਲ ਮੇਰੀ ਮਾਫ ਕਰਿਓ ਉਹਦਾ ਇੱਕ ਬਈ
ਉਹਦਾ ਇੱਕ ਅੱਖਰ ਜਬਾਨ ਦਾ ਗੁਰੂ ਜੀ ਤੈਦ ਹੋ ਗਿਆ ਤੁਹਾਡੀ ਮਦਦ ਦਾ ਮਗਧ ਦੇ ਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਹੱਥ ਲਾ ਕੇ ਗੁਰਾਂ ਦੇ ਚਰਨੀ ਗੁਰਾਂ ਨੂੰ ਵਜ਼ੀਰ ਖਾਨ ਕੇ ਕਹਿੰਦਾ ਗੁਰੂ ਜੀ ਗੁਰੂ ਜੀ ਸੁਣੋ ਗੱਲ, ਮੇਰੀ ਭੁੱਲ ਮੇਰੀ ਮਾਫ ਕਰਿਓ, ਉਹਦਾ ਇੱਕ ਬਈ
ਉਹਦਾ ਇੱਕ ਇੱਕ ਅੱਖਰ ਜਬਾਨ ਦਾ ਗੁਰੂ ਜੀ ਤਾਈਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਦੇ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਨਾਨਕ ਗੁਰੂ ਦੀਆਂ ਸਿਫਤਾਂ ਦਿਨੇ ਰਾਤ ਕਹਿਣ ਲਾ ਲਵੇ ਨਾਲੇ ਕਹਿੰਦਾ ਮੈਂ ਕਹਿੰਦਾ ਮੈਂ ਗਲਤੀਆਂ ਕਰੀਆਂ ਕੀਤੀ ਨਾ ਕਦਰ ਲਾਲ ਦੀ ਮੈਨੂੰ ਚੁੱਕਣਾ
ਮੈਨੂੰ ਚੁੱਕਣਾ ਵਜ਼ੀਰਾਂ ਦੀਆਂ ਮਾਰਿਆ ਮੈਨੂੰ ਚੁੱਕਣਾ ਚੁੱਕਣਾ ਵਜ਼ੀਰਾਂ ਦੀਆਂ ਮਾਰਿਆ ਗੁਰੂ ਜੀ ਸ਼ਹੀਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਅਸਲ ਗੁਰੂ ਜੀ ਹੋਈ ਚੰਦੂ ਦਾ ਕਸੂਰ ਸਮਝੋ ਭੋਲਾ ਪਾਤਸ਼ਾਹ ਪਾਤਸ਼ਾਹ ਉਹਦੇ ਕਹੇ ਲੱਗਦਾ ਇਸ ਵਿੱਚ ਝੂਠ ਕੋਈ ਨਾ ਮੈਨੂੰ ਮਿਲਣ
ਮੈਨੂੰ ਮਿਲਣ ਗੁਰੂ ਜੀ ਆ ਗਏ ਦੀਰ ਚਾਂਦੀ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਗੁਰੂ ਜੀ ਕਰੋ ਮਿਹਰ ਬਾਨੀ ਚੱਲੋ ਹੁਣ ਦਿੱਲੀ ਚੱਲੀਏ ਮੇਰੀ ਆਏ ਦੀ ਆਏ ਦੀ ਕਦਰ ਵੀ ਪੈ ਜੇ ਦਾਸ ਦੀ ਅਰਜ ਮੰਨ ਲੋ ਚੰਦੂ ਵੱਲ ਦੀ
ਚੰਦੂ ਵੱਲ ਦੀ ਅੱਲਾ ਦੀ ਦਰ ਗਾਹੇ ਵਾਪਸੀ ਰਸੀਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਜਦੋਂ ਦੀ ਬਿਮਾਰੀ ਹਟ ਗਈ ਗੁਰਾਂ ਦੇ ਚਰਨਾਂ ਚੋਂ ਤੁਸੀਂ ਗੁਰੂ ਜੇ ਗੁਰੂ ਜੇ ਦਿਲਾਂ ਦੀਆਂ ਜਾਣੋ ਸਾਫ ਦਿਲ ਬਾਦਸ਼ਾਹ ਦਾ ਜਿਵੇਂ ਲੱਭਦੀ
ਜਿਵੇਂ ਲੱਭਦੀ ਚਕੋਰੀ ਚੰਦ ਨੂੰ ਅੱਖੀਆਂ ਦੀ ਦੀਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਕਹਿੰਦੇ ਨੇ ਸਤਿਗੁਰੂ ਮੇਰੇ ਧਰਤੀ ਨੂੰ ਭਾਗ ਲੱਗਦੇ ਤੁਹਾਡੀ ਨਜ਼ਰ ਨਜ਼ਰ ਤਾਰ ਦੀ ਦੁਨੀਆ ਸੇਵਾ ਤੁਹਾਡੀ ਬੇੜੇ ਤਾਰ ਦੀ ਜਿਵੇਂ ਕਹੋਗੇ
ਜਿਵੇਂ ਕਹੋਗੇ ਮੰਨੇਗਾ ਰਾਜਾ ਤੁਸਾਂ ਦੀ ਖਰੀਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਰਾਜਿਆਂ ਦੀ ਗੱਲ ਤੁਸਾਂ ਕੀਤੀ ਲੈ ਜੋ ਜਿੰਨੇ ਪੱਲਾ ਫੜਦੇ ਬਾਗੀ ਨੇ ਬਾਗੀ ਨੇ ਖਲਰਨਾ ਆਉਣਗੇ ਇਹਨਾਂ ਨੂੰ ਨਸੀਦ ਕਰਿਓ ਕਰੇ ਮਿੰਨਤਾਂ
ਕਰੇ ਮਿੰਨਤਾਂ ਤੁਹਾਡੀਆਂ ਜੋ ਵੀ ਸੇਵਕ ਵਜੀਦ ਹੋ ਗਿਆ ਤੁਹਾਡੀ ਮਦਦ ਦਾ ਮਦਦ ਅਕਾਲ ਨੇ ਕੀਤੀ ਪਾਤਸ਼ਾਹ ਮਰੀਦ ਹੋ ਗਿਆ ਤੁਹਾਡੀ ਮਦਦ ਦਾ
ਛੇਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਵਜ਼ੀਰ ਖਾਨ ਨੇ ਮੰਨਿਆ ਕਹਿੰਦਾ ਮਹਾਰਾਜ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਲੈ ਜਾ ਸਕਦੇ ਹੋ ਮੀਰੀ ਪੀਰੀ ਦੇ ਮਾਲਕ ਨੇ ਹੁਕਮ ਦਿੱਤਾ ਸਾਡਾ ਚੋਲਾ ਤਿਆਰ ਕਰੋ 52 ਕਲੀਆਂ ਵਾਲਾ ਚੋਲਾ ਸਤਿਗੁਰਾਂ ਨੇ ਸਵਾ ਕੇ ਮੰਗਵਾ ਲਿਆ 52 ਰਾਜਿਆਂ ਨੂੰ 52 ਕਲੀਆਂ ਫੜਾ ਕੇ ਗਵਾਲੀਅਰ ਦੀ ਜੇਲ੍ਹ ਚੋਂ ਉਮਰ ਕੈਦ ਵਿਚੋਂ ਰਿਹਾ ਕਰਾ ਲਿਆ ਹਰੀਦਾਸ ਦਰੋਗਾ ਮਿਲਿਆ ਪਿਛਲੀਆਂ ਭੁੱਲਾਂ ਦੀ ਮਾਫ਼ੀ ਮੰਗੀ ਚਰਨੀ ਹੱਥ ਲਾਇਆ ਤੇ ਸਤਿਗੁਰੂ ਇੱਥੋਂ ਦਿੱਲੀ ਨੂੰ ਰਵਾਨਾ ਹੋਏ ਗਵਾਲੀਅਰ ਤੋਂ ਦਿੱਲੀ ਆਉਂਦਿਆਂ ਤੱਕ ਸਤਿਗੁਰਾਂ ਦੇ ਸੇਵਕਾਂ ਦਾ ਜਲੂਸ ਹਜ਼ਾਰਾਂ ਦੀ ਗਿਣਤੀ ਤੋਂ ਟੱਪ ਗਿਆ ਕੈਲਾਸ਼ ਪਾਤਸ਼ਾਹ ਹਿੰਦੁਸਤਾਨ ਦਾ 6ਵੇਂ ਪਾਤਸ਼ਾਹ ਮਹਾਰਾਜ ਨੂੰ ਅੱਗਿਓਂ ਮਿਲਣ ਗਿਆ 6ਵੇਂ ਪਾਤਸ਼ਾਹ ਨੂੰ ਮਿਲ ਕੇ ਚਰਨੀ ਹੱਥ ਲਾ ਕੇ ਜਹਾਂਗੀਰ ਨੇ ਆਪਣੇ ਪੀਰ ਮੁਰਸ਼ਿਦ ਵਾਲੀ ਚੌਂਕੀ ਸਤਿਗੁਰਾਂ ਦੇ ਬੈਠਣ ਵਾਸਤੇ ਦਿੱਤੀ ਹੈ ਸਤਿਗੁਰੂ ਚੌਂਕੀ ਤੇ ਬੈਠੇ ਨੇ ਰੱਬ ਦੇ ਰੰਗ ਵਿਚ ਰੱਤੇ ਮਾਲਾ ਫੇਰੇ ਸਨ ਜਹਾਂਗੀਰ ਪਾਤਸ਼ਾਹ ਕਹਿੰਦਾ ਮਹਾਰਾਜ ਇਸ ਮਾਲਾ ਦਾ ਇੱਕ ਮਣਕਾ ਮੈਨੂੰ ਦਿਓ ਮੈਂ ਆਪਣੀ ਤਸਵੀਰ ਦਾ ਮੁਖੀ ਮਣਕਾ ਬਣਾਵਾਂਗਾ ਰੋਜ਼ ਤੁਹਾਡੇ ਦਰਸ਼ਨ ਕਰਿਆ ਕਰਾਂਗਾ ਸਤਿਗੁਰੂ ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਇੱਕ ਮਣਕਾ ਇਸ ਮਾਲਾ ਚੋਂ ਕੱਢਿਆ ਗਿਆ ਮਾਲਾ ਅਧੂਰੀ ਹੋ ਜਾਏਗੀ ਜਾਂ ਤੇ ਸਾਰੀ ਮਾਲਾ ਮੰਗ ਲੈ ਇੱਕ ਮਾਲਾ ਸਾਡੇ ਪਿਤਾ ਜੀ ਦੇ ਗਲ ਸੀ ਇੱਕ ਮਾਲਾ ਸਾਡੇ ਕੋਲ ਹੈ ਜਿਹੜੀ ਪਿਤਾ ਜੀ ਵਾਲੀ ਮਾਲਾ ਉਹ ਤੇਰੇ ਦੀਵਾਨ ਚੰਦੂ ਦੇ ਘਰ ਹੈ ਮੰਗਵਾ ਲੈ ਸਾਡੇ ਵੱਲੋਂ ਸਾਰੀ ਤੇਰੀ ਹੋਈ ਜੇ ਤੂੰ ਇਹ ਮਾਲਾ ਰੱਖਣੀ ਹੋ ਇਹ ਤੂੰ ਰੱਖ ਲਈ ਉਹ ਅਸੀਂ ਮਾਲਾ ਲੈ ਲਵਾਂਗੇ ਚੰਦੂ ਦੀਵਾਨ ਅੱਗੇ ਹੋਇਆ ਮੁੜਕਾ ਮੁੜਕੀ ਹੋਇਆ ਕਹਿਣ ਲੱਗਾ ਮਹਾਰਾਜ ਇਹ ਸਰਾਸਰ ਝੂਠ ਹੈ ਮੇਰੇ ਘਰ ਮਾਲਾ ਨਹੀਂ 6ਵੇਂ ਪਾਤਸ਼ਾਹ ਮਹਾਰਾਜ ਜੀ ਮੇਰੇ ਘਰ 5ਵੇਂ ਪਾਤਸ਼ਾਹ ਜ਼ਰੂਰ ਗਏ ਸਨ ਮੈਂ ਸੇਵਾ ਕੀਤੀ ਸੀ ਉਹਨਾਂ ਨੂੰ ਰਾਤ ਹੈਜਾ ਹੋ ਗਿਆ ਉਹ ਅਕਾਲ ਚਲਾਣਾ ਕਰ ਗਏ ਸਨ ਸਿੱਖਾਂ ਨੇ ਸਾਂਭਿਆ ਮੈਨੂੰ ਨਹੀਂ ਪਤਾ ਉਹ ਮਾਲਾ ਕਿੱਥੇ ਹੋਏਗੀ ਬਹਾਦਰ ਬਿਧੀ ਚੰਦ ਅੱਗੇ ਆਇਆ ਜੇਬ ਵਿੱਚੋਂ ਉਹ ਖਤ ਕੱਢਿਆ ਉਹ ਚਿੱਠੀ ਕੱਢੀ ਹੈ ਜਿਹੜੀ ਹਰੀਦਾਸ ਦਰੋਗੇ ਨੂੰ ਚੰਦੂ ਨੇ ਲਿਖੀ ਸੀ ਤੇ ਆਖਿਆ ਸੀ ਕਿ 6ਵੇਂ ਪਾਤਸ਼ਾਹ ਮੇਰੇ ਵੈਰੀ ਨੇ ਇਹਨਾਂ ਨੂੰ ਮਾਰ ਦੇ, ਤੈਨੂੰ ਸਰਕਾਰ ਕੁਝ ਨਹੀਂ ਕਹੇਗੀ। ਵਿਖਾ ਕੇ ਖਤ ਬਹਾਦਰ ਬੀਬੀ ਚੰਦ ਉਸ ਭਰੀ ਹੋਈ ਸਭਾ ਚ ਇੱਕ ਐਲਾਨ ਕਰਦਾ ਜਿਸ ਦਾ ਵੇਰਵਾ ਇਉਂ ਕੀਤਾ ਜਾ ਰਿਹਾ, ਸੁਣੀਏ।
ਝੂਠ ਨਾ ਮਾਰੇ ਸੱਚ ਨੂੰ ਸੱਪ ਨੀ ਛੱਡਦੇ, ਜੈਰਾ ਕਰਦੇ ਤਰਸ ਜਲਾਦ ਨਹੀਂ, ਗੁਪਤ ਨੀ ਰਹਿੰਦੇ ਇਸ਼ਾਰਾ।
ਉਹਦੀ ਚੰਦੂ ਆਖੇ ਮਾਲਾ ਕਿਹੜੀ ਐਵੇਂ ਉੱਜਾ ਲਾਉਂਦੇ, ਪਤਾ ਤੁਹਾਨੂੰ ਇਹ ਤਾਂ ਸਾਨੂੰ ਨਹੀਂ ਵੇਖਣਾ ਚਾਹੁੰਦੇ।
ਉਹ ਬਿਰੀ ਚੰਦ ਕੇ ਸੁਣੋ ਬਾਦਸ਼ਾਹ ਸਾਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਉਹ ਆਖੇ ਮਾਲਾ ਕਿਹੜੀ ਐਵੇਂ ਉੱਜਾ ਲਾਉਂਦੇ, ਪਤਾ ਤੁਹਾਨੂੰ ਇਹ ਤਾਂ ਸਾਨੂੰ ਨਹੀਂ ਵੇਖਣਾ ਚਾਹੁੰਦੇ।
ਉਹ ਬਿਰੀ ਚੰਦ ਕੇ ਸੁਣੋ ਬਾਦਸ਼ਾਹ ਸਾਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਮੈਂ ਸਭ ਕਾਰੇ ਵੇਖੇ, ਇਹ ਦੋਸ਼ੀ ਜੇ ਤੁਹਾਨੂੰ ਐਵੇਂ ਪਾਉਂਦਾ ਰਿਹਾ ਭੁਲੇਖੇ।
ਕਰੇ ਜਨਾਨੀ ਵਾਂਗਰ ਗੱਲਾਂ ਬਣਦਾ ਚੰਗਾ ਨਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਜੇ।
ਤੁਹਾਨੂੰ ਇਸ ਦੀ ਲੜਕੀ ਹੈ ਸੀ ਗੁਰਾਂ ਨਾਲ ਮੰਗੀ, ਪੰਜਵੇਂ ਗੁਰ ਨੇ ਸਾਗ ਛੱਡਤਾ ਇਹਦੇ ਦਿਲ ਨੂੰ ਤੰਗੀ।
ਸਾਡੇ ਸਤਿਗੁਰੂ ਵਰਗਾ ਪੁੱਛੋ ਕਿਹੜਾ ਲੱਭਿਆ ਵਰਗੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਮਾਲਾ ਇਹਦੇ ਘਰ ਦੇ।
ਗੱਲੋਂ ਇਸਨੇ ਹੈ ਸੀ ਸਤਿਗੁਰੂ ਲੋਭੇ ਸਾੜੇ, ਭੁੱਲ ਗਈਆਂ ਸਚਿਆਈਆਂ ਸਭੇ ਸਾਧ ਮਾਰਦੇ ਤਾੜੇ।
ਸਾਰੀ ਦੁਨੀਆਂ ਲੁੱਟ ਲੁੱਟ ਕੇ ਲੈ ਖਜਾਨੇ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਭੇਜੋ ਪਤਾ ਲੱਗ ਜੂ ਇਹ ਸੱਚਾ ਤੇ ਝੂਠਾ, ਸਾਰੀ ਦੁਨੀਆਂ ਸਾਵੇਂ ਭੱਜੇ ਪੁੰਨ ਪਾਪ ਦਾ ਠੂਠਾ।
ਇਸਨੇ ਜੋ ਕਰੀਆਂ ਕਰਤੂਤਾਂ ਜਾਣਾ ਚਾਹੀਏ ਮਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਚਲਾਕ ਹੈ ਚਲਾਕੀ ਕਰਦਾ ਸਰਦਾ ਸਦਾ ਚਲਾਕੀ, ਛੇਵੇਂ ਸਤਿਗੁਰ ਨੂੰ ਮਰਵਾਉਣੋ ਇਸ ਨੀ ਰੱਖੀ ਬਾਕੀ,
ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਚਾਹੀਏ ਸਾਡਾ ਮੁਜਰਮ ਕਹਾਂ ਕਾਨੂੰਨੀ ਬਾਤਾਂ, ਪੰਜਵੇਂ ਸਤਿਗੁਰ ਦਿਆਂ ਕੁੜਮਾਂ ਨੂੰ ਦੇਈਏ ਭੇਜ ਸੁਗਾਤਾਂ।
ਸਾਰਾ ਲੇਖਾ ਨਿਬੜ ਜਾਵੇ ਕਾਲ ਜਾਣਗੇ ਸਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਸਾਨੂੰ ਮਾਲਾ ਲੱਭੇ ਦੇਵਾਂਗੇ ਹਰ ਜਾਨਾ, ਪਰਖਣ ਬਦਲੇ ਸ਼ਾਹ ਦੇ ਮੂਰੇ ਦਿਲ ਸਾਡੇ ਨਜ਼ਰਾਨਾ।
ਖਾਲੀ ਕਰੀਏ ਜੋ ਪਾਪਾਂ ਦੇ ਬਹਿ ਸਮੁੰਦਰ ਭਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਫਿਰ ਚੰਦੂ ਬੋਲੇ ਰੰਗ ਉਡੇ ਦਿਲ ਕੰਬੇ, ਪਾਪੀ ਦਾ ਦਿਲ ਡੋਲ ਰਿਹਾ ਸੀ ਸੋਚ ਖਿਆਲੋਂ ਲੰਬੇ।
ਉਹ ਸਾਰੇ ਲੋਕੀ ਆਖਣ ਲੱਗ ਪਏ ਮਾਲਾ ਇਹਦੇ ਦਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਹੁਣ ਦਿਲ ਠੱਲੀ ਦਾਣੀ ਲਾਲ ਅੰਗਾਰੇ ਅੱਖਾਂ, ਗੁਰਮੁਖ ਸਿੰਘਾ ਆਖੀ ਜਾਵੇ ਸਤਿਗੁਰੂ ਤੇਰੀਆਂ ਰੱਖਾਂ।
ਉਹ ਜੋਗੀ ਜੋਗੀ ਸਿੰਘਾ ਹੋਣੀ ਫਿਰਦੀ ਲੱਭਦੇ ਹਾਣੀ ਮਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਘਰ ਦੇ।
ਸਤਿਗੁਰਾਂ ਨੇ ਆਖਿਆ ਪਾਤਸ਼ਾਹ ਜੋ ਬਿਰੀ ਚੰਦ ਨੇ ਕਿਹਾ ਸੁਣਿਆ? ਬਾਦਸ਼ਾਹ ਨੇ ਕਿਹਾ ਠੀਕ ਹੈ ਜੀ, ਜੇ ਮਾਲਾ ਚੰਦੂ ਦੇ ਘਰੋਂ ਲੱਭ ਜੇ ਫਿਰ ਇਹ ਤੁਹਾਡਾ ਮੁਲਜ਼ਮ ਹੈ, ਕੁਝ ਸਿੱਖ ਭੇਜੇ ਕੁਝ ਅਹਿਲਕਾਰ ਭੇਜੇ। ਬਿਰੀ ਚੰਦ ਨੇ ਜਾਂਦੇ ਚੰਦੂ ਦੇ ਘਰ ਉਹੀ ਟਰੰਕ ਖੋਲਿਆ ਜਿਸ ਵਿਚ ਮਾਲਾ ਪਈ ਸੀ। ਜਦੋਂ ਮਾਲਾ ਲੱਭ ਗਈ ਆ ਗਈ ਮੈਦਾਨ ਵਿਚ, ਮਾਲਾ ਸਭਾ ਚ ਆ ਗਈ। ਜਦੋਂ ਮਾਲਾ ਵੇਖੀ ਜਹਾਂਗੀਰ ਪਾਤਸ਼ਾਹ ਮਹਾਰਾਜ ਨੇ ਆਖਿਆ ਮਹਾਰਾਜ ਇਹ ਤੁਹਾਡਾ ਕਸੂਰਵਾਰ ਹੈ, ਇਹ ਦੋਸ਼ੀ ਹੈ, ਇਹ ਤੁਹਾਡਾ ਮੁਲਜ਼ਮ ਹੈ, ਇਹਨੂੰ ਜਿਹੜਾ ਮਰਜ਼ੀ ਦੰਡ ਦੇ ਲੋ। ਬਿਧੀ ਚੰਦ ਨੇ ਜਦੋਂ ਛੇਵੇਂ ਸਤਿਗੁਰਾਂ ਵਾਲੇ ਵੇਖਿਆ, ਸਤਿਗੁਰੂ ਕਹਿੰਦੇ ਹੁਣ ਫੜ ਲੈ ਵੇਹਣਾ ਕੀ ਹੈ, ਢਾ ਕੇ ਬਿਧੀ ਚੰਦ ਨੇ ਚੰਦੂ ਦੇ ਨੱਕ ਵਿਚ ਪਾਈ ਹੈ ਨੱਥ, ਮੁੰਜਦੀ ਪਾ ਕੇ ਰੱਸੀ ਬਾਬੇ ਜੇਠੇ ਸਿੱਧਵਾਂ ਵਾਲੇ ਨੂੰ ਫੜਾਈ ਹੈ। ਛੇਵੇਂ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਬਾਹਰੋਂ ਆਵੇ ਉਹ ਪੰਜ ਪੰਜ ਜੁੱਤੀਆਂ ਮਾਰੇ, ਜਿਵੇਂ ਦਿੱਲੀ ਤੋਂ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਸ ਆਪਣੇ ਵੈਰੀ ਨੂੰ ਲਾਹੌਰ ਪਹੁੰਚਦੇ ਨੇ, ਇਉਂ ਬੇਨਤੀ ਕੀਤੀ ਜਾ ਰਹੀ।
ਕਾ ਕਬੂਰ ਨਾ ਚੱਖਦੇ ਹੰਸ ਨਾ ਡੱਡੀਆਂ ਖਾਣਾ, ਬਾਜ ਨਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣਾ।
ਉਹਦੀ ਨੱਕ ਨਕੇਲ ਤੇ ਗਲ ਵਿਚ ਬਿਜਤੀ ਤੁਰਲੀ ਵਿਚ ਕੱਟੇ, ਉਮਰ ਸਾਰੀ ਵਿਚ ਮਾਰਾ ਬੀਜਾ ਜਸ ਕਿਤਿਓ ਨਾ ਖੱਟੇ।
ਉਹ ਅਕਰ ਗੀਤ ਉੱਡ ਗਈ ਜਦ ਮਾਰ ਕੇ ਕਿਸੇ ਨੀ ਤਿਰਦਾ ਗਈ ਗਈ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਸ਼ਰੇ ਬਜਾਰਾਂ ਅੰਦਰ ਖੜਕ ਰਿਹਾ ਸੀ ਪੌਲਾ ਆਪੋ ਵਿੱਚ ਦੀ ਰੁੱਸੇ ਜਾਪਣ ਆਪਣ ਰਾਮ ਵਾਹਿਗੁਰੂ ਮੌਲਾ
ਉਹ ਸੁੱਕ ਰਿਹਾ ਸੀ ਖੂਨ ਚੰਨੂ ਦਾ ਬਿਲਕੁਲ ਵਾਂਗ ਕਿਰਦਾ ਗਈ ਗਈ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਵੀ ਸਿੱਖ ਬਾਹਰੋਂ ਆਵੇ ਪੰਜ ਪੰਜ ਛਿੱਤਰ ਮਾਰੇ ਇਸ ਪਾਪੀ ਨੇ ਮਿੱਤਰ ਬਣ ਕੇ ਸਤਿਗੁਰ ਮਿੱਤਰ ਮਾਰੇ
ਉਹ ਆਪਣਾ ਇਸ ਨੂੰ ਦਿਸੇ ਨਾ ਕੋਈ ਵੈਰੀ ਸਾਹਿਬ ਚ ਗਿਰਦਾ ਗਈ ਗਈ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਇਸੇ ਚਾਲ ਚ ਮਾਰ ਖਾਂਦੇ ਨੂੰ ਦਿਨ ਪੰਦਰਵਾ ਆਇਆ ਬਾਬੇ ਜੇਠੇ ਸਿਧਵਾਂ ਵਾਲੇ ਹਰਸਾਂ ਇਹਨੂੰ ਵਿਖਾਇਆ
ਉਹ ਬਿਨੀ ਚੰਦ ਪੈੜਾ ਦੇ ਮੋਖਾ ਕਹਿੰਦਾ ਧਿਆਨ ਚਿਰਦਾ ਗਈ ਗਈ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਜਦੋਂ ਲਾਹੌਰ ਚੰਦੂ ਨੇ ਹਰ ਨੁੱਕਰ ਹਰ ਖੂੰਜਾ ਅੱਗੇ ਦਾਣੇ ਭੁੰਨ ਰਿਹਾ ਸੀ ਗੁਰਦਿੱਤਾ ਪੁੜ ਪੂੰਜਾ
ਪੂੰਜਾ ਹੱਥ ਵਿੱਚ ਕੜਛਾ ਲੀ ਕੇ ਖੋਪੜ ਪਾਰ ਨਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਜਿਸ ਨਾਲ ਪੰਜਵੇਂ ਗੁਰਦੇ ਸਿਰ ਤੇ ਰੇਤ ਪਾਈ ਸੀ ਤੱਤੀ ਉਹ ਕੜਛਾ ਲਈ ਖਲੋਤਾ ਦੰਦ ਪੀਸਦਾ ਬੱਤੀ
ਸੁਣ ਚੰਦੂ ਸ਼ਾਹ ਸਦਾ ਨੀ ਮਾਰੀ ਉਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਹੱਥ ਵਿੱਚੋਂ ਰੇਤ ਦਾ ਕੜਛਾ ਸੜਦਾ ਬਲਦਾ ਪਾਇਆ ਪੰਜਵੇਂ ਗੁਰ ਤੇ ਜਬਰ ਕਰੇ ਦਾ ਫੌਰਨ ਚੇਤਾ ਆਇਆ
ਉਹ ਪੂਜੇ ਜਾਂਦੇ ਦੁਨੀਆ ਉੱਤੇ ਸਾਫ ਜਨਾ ਦਾ ਹਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਪੂੰਜੇ ਜੋਸ਼ ਚ ਆ ਕੇ ਐਸਾ ਕੜਛਾ ਮਾਰਿਆ ਜੋਗੀ ਜਿੰਨਾ ਹੁਧਾਰ ਸੀ ਪਿਛਲਾ ਸਾਰਾ ਸਿਰੋਂ ਉਤਾਰਿਆ
ਉਹ ਮਰ ਗਿਆ ਚੰਦੂ ਗੁਰਮੁਖ ਸਿੰਘ ਧਰਤੀ ਉੱਪਰ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕ ਮਰੋਂਦਾ ਫਿਰਦਾ
ਸਤਿਗੁਰੂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਕੇ ਜਦੋਂ ਅੰਮ੍ਰਿਤਸਰ ਪਹੁੰਚੇ ਉਹ ਦੀਵਾਲੀ ਵਾਲੀ ਰਾਤ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਜਗਤ ਵਿੱਚ ਦੀਵਾਲੀ ਇਸ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਕਿ ਸਤਿਗੁਰਾਂ ਪਿਤਾ ਦੀ ਸ਼ਹੀਦੀ ਦਾ ਬਦਲਾ ਲੈ ਕੇ ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ਆ ਕੇ ਚਰਨ ਪਾਏ ਸਨ ਇਹ ਹੈ ਇਤਿਹਾਸ ਵਾਹਿਗੁਰੂ